हर पीरे जगत
सहाबा नाउ गरीब
निरंकार है।
बेशमार
बेशमार
निरंकार है अलख अपार अल्लाह संजाबा अलख अपार अल्लाह संजाबा कायम
तेरा दरबार
ਸੱਚਾ ਤੁਰ ਤਖਤ ਇੱਕ ਛੱਤ ਰਾਜ ਕਮਾਵਾਲਾ ਵੱਡਾ ਤੇਰਾ ਦਰਬਾਰ ਸੱਚਾ ਤੁਰ ਤਖਤ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਨਿਹਲ ਚੌਰ ਛੱਤ ਇੱਕ ਛੱਤ
ਜ਼ਾਹਿਰ ਪੀਰ
حاضر حضور ہیں
ظاہر پیر جب جس پر پابا کہ ظاہر ظہور ہیں کہ حاضر حضور ہیں ہمیشہ سلام ہیں سمست غلام ہیں
ظاہر پیر
ظاہر پیر
ظاہر پیر جگت کل بابا ظاہر پیر جگت کل بابا
راجل میں
ठाकुर में ठुकराई तेरी कौन सिर को मां
पिता मेरो पिता मेरो पिता मेरो बड़ो धनी अगमा उस्त कवन कृत्य कर दे देख रहे बिस्मा बिस्मा बिस्मा
जाहिर की
ਮਾਨਵਤਾ ਦੇ ਸੱਚੇ ਸੁੱਚੇ ਆਗੂ ਰਹਿਨਮਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ 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 ਪੁਨੀਤ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਬੜੇ ਹੀ ਉਤਸ਼ਾਹ ਨਾਲ ਤਨ ਮਨ ਧਨ ਦੀ ਹਾਜ਼ਰੀ ਭਰ ਕੇ ਗੁਰੂ ਦੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਇਕੱਤਰਿਤ ਕਰ ਰਹੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸੰਗਤ ਜੀਓ ਉਚੇਚੇ ਤੌਰ 'ਤੇ ਬਣੇ ਹੋਏ ਪ੍ਰੋਗਰਾਮ ਅਨੁਸਾਰ ਪ੍ਰਬੰਧਕਾਂ ਦੇ ਉਲੀਕੇ ਅਤੇ ਮੁਰੱਤਬ ਸ਼ੁਦਾ ਪ੍ਰੋਗਰਾਮ ਅਨੁਸਾਰ ਅੱਜ ਆਪ ਜੀ ਨੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਏਜ਼ਾਜ਼ ਅੰਦਰ ਇਸ ਗੁਰੂ ਦਰਬਾਰ ਦੀ ਪਵਿੱਤਰ ਬਾਰਗਾਹ ਦੀ ਹਾਜ਼ਰੀ ਭਰੀ ਹੈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ ਸਾਨੂੰ ਆਪਣੀ ਜ਼ਿੰਦਗੀ ਅੰਦਰ ਇਹ ਮੌਕਾ ਪ੍ਰਦਾਨ ਕੀਤਾ ਹੈ ਭਾਵੇਂ ਰੋਜ਼ ਰੋਜ਼ ਅਤੇ ਉਚੇਚੇ ਤੌਰ 'ਤੇ ਮਹੀਨਿਆਂ ਤੋਂ ਬਣੇ ਹੋਏ ਪ੍ਰੋਗਰਾਮ ਅਨੁਸਾਰ ਆਪ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੰਗਤ ਰੂਪ ਵਿੱਚ ਇਕੱਤਰਿਤ ਹੁੰਦੇ ਹੋ ਤਾਂ ਵੀ ਇਹ ਗੱਲ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਆਪ ਸਬਸ ਦੇ ਦਿਲ ਅੰਦਰ ਗੁਰਚਰਨਾਂ ਵਿੱਚ ਹਾਜ਼ਰੀ ਭਰਨ ਦਾ ਗੁਰੂ ਦੇ ਉਪਦੇਸ਼ ਅਤੇ ਉਦੇਸ਼ ਸਰਵਣ ਕਰਨ ਦਾ ਹਿਰਦੇ ਵਸਾਉਣ ਦਾ ਦਿਨ ਪ੍ਰਤੀ ਦਿਨ ਚਾਉ ਵਧਿਆ ਹੈ ਅਤੇ ਹਨੇਰੇ ਚਾਉ ਵਿੱਚ ਬਦਲਿਆ ਹੈ ਚਾਉ ਹਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ। ਗੁਰੂ ਦੇ ਲਾਲ ਨੂੰ, ਗੁਰੂ ਦੇ ਸੰਵਾਰੇ ਹੋਏ ਨੂੰ, ਗੁਰਸਿੱਖ ਗੁਰਮੁਖ ਨੂੰ ਇਸ ਤੋਂ ਬਿਨਾਂ ਆਸਰਾ ਵੀ ਹੋਰ ਕੀ ਹੈ, ਟੇਕ ਵੀ ਹੋਰ ਕੀ ਹੈ। ਗੁਰੂ ਘਰ ਦੇ ਵੇਦ ਵਿਆਸ ਮਹਾਂਵਿਦਵਾਨ ਆਲਮ ਅਤੇ ਆਮਲ ਕਹਿਤ ਅਤੇ ਰਹਿਤ ਦੇ ਪੂਰੇ ਗਾਜ਼ੀਏ ਗੁਸਤਾਰੋ ਕਿਰਦਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਰਚਨਾ ਅੰਦਰ ਗੁਰਸਿੱਖ ਦੇ ਗੁਰੂ ਚਰਨਾਂ ਦੇ ਪਿਆਰ ਨੂੰ ਕੁਛ ਇਸ ਤਰ੍ਹਾਂ ਨਾਲ ਕਲਮਬੰਦ ਕਰਨ ਦਾ ਇੱਕ ਯਤਨ ਕਰਦੇ ਨੇ। ਉਹਨਾਂ 'ਤੇ ਯਤਨ ਭਰਪੂਰ ਕੀਤਾ ਹੈ, ਮੈਂ ਯਤਨ ਆਪ ਦੇ ਸਾਹਮਣੇ ਪ੍ਰਗਟਾਉਣ ਦਾ ਕਰਦਾ ਹਾਂ, ਸ਼ਾਇਦ ਠੀਕ ਕਹਿ ਸਕਾਂ ਤਾਂ ਆਪ ਨੇ ਪਿਆਰ ਨਾਲ ਸੁਣਨਾ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਤਜਰਬਾ ਕਰਕੇ ਵੇਖੋ, ਪਾਣੀ ਵਿੱਚੋਂ ਮੱਛੀ ਨੂੰ ਪਕੜ ਲਓ, ਗ੍ਰਿਫਤਾਰ ਕਰ ਲਓ, ਪਾਣੀ ਤੋਂ ਬਾਹਰ ਕੱਢ ਲਓ, ਅਤੇ ਇਸ ਤੋਂ ਅੱਗੇ ਜੋ ਦੁਨੀਆ ਕਰਦੀ ਉਹ ਨਾ ਤੁਸੀਂ ਕਰੋ। ਦੁਨੀਆ ਉਸਨੂੰ ਪਕੜਦੀ ਹੈ ਅਤੇ ਉਸ ਦੀਆਂ ਫੰਕਾਂ ਕਰ ਦਿੰਦੀ ਹੈ, ਉਸ ਦੇ ਟੁਕੜੇ ਕਰ ਦਿੰਦੀ ਹੈ, ਛੋਟੇ ਛੋਟੇ ਪੀਸਿਸ ਅੰਦਰ ਉਸਨੂੰ ਕੱਟ ਕੇ ਰੱਖ ਦਿੰਦੀ ਹੈ। ਪਰ ਤੁਸੀਂ ਇੱਦਾਂ ਨਾ ਕਰੋ, ਤੁਸੀਂ ਮੱਛੀ ਨੂੰ ਪਾਣੀ ਤੋਂ ਦੂਰ ਕਰਕੇ ਬਾਹਰ ਕੱਢ ਕੇ ਉਹਦੇ ਲਈ ਇੱਕ ਚੰਗੀ ਛੇਜ ਅਤੇ ਮਸਨਤ ਬਿਛਾਓ, ਕੀਮਤੀ ਅਤੇ ਅਤਿ ਕੀਮਤੀ ਰੇਸ਼ਮ ਦੇ ਲਿਬਾਸ, ਰੇਸ਼ਮ ਦਾ ਬਿਸਤਰਾ ਅਤੇ ਓੜਨ ਵਾਸਤੇ ਉਸਨੂੰ ਰੇਸ਼ਮ ਦੇ ਰੁਮਾਲੇ ਦਿਓ। ਭਾਵਾਂ ਕੱਟੋ ਨਾ, ਵੱਢੋ ਨਾ, ਜ਼ਿਬਾ ਨਾ ਕਰੋ, ਬੋਟੀਆਂ ਬੋਟੀਆਂ ਉਸਦੀਆਂ ਨਾ ਕਰੋ। ਭਗਤ ਜੀ ਦੇ ਕਹਿਣ ਅਨੁਸਾਰ ਮੀਨ ਪਕੜ ਫੰਕਿਓ ਔਰ ਕਾਟਿਓ, ਰਾਂਦ ਕੀਓ ਬਹਬਾਣੀ, ਐਸਾ ਨਾ ਹੀ ਕਰੋ। ਪਰ ਇਸ ਦੇ ਬਰਕਸ ਉਹਨੂੰ ਪਾਣੀ 'ਚੋਂ ਕੱਢ ਕੇ ਰੇਸ਼ਮ ਦੀਆਂ ਕੱਪੜਿਆਂ ਵਿੱਚ ਵਲੇਟ ਲਓ ਅਤੇ ਤੁਸੀਂ ਨਤੀਜਾ ਉਹੀ ਵੇਖੋਗੇ ਜੋ ਉਸ ਹਾਲਤ ਵਿੱਚ ਹੋਇਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਦੂਜੀ ਮਿਸਾਲ, ਖੁੱਲ੍ਹ ਦੇ ਮੁਸ਼ਤਾਕ, ਖੁੱਲ੍ਹੀਆਂ ਉਡਾਰੀਆਂ ਅਤੇ ਗਗਨੀ ਪਰਵਾਜ਼ਾਂ ਲਗਾਉਣ ਵਾਲੇ ਇੱਕ ਜਾਨਵਰ ਨੂੰ ਪਕੜ ਲਓ ਅਤੇ ਪਕੜ ਕੇ ਉਸਨੂੰ ਉਹਦੇ ਪਰ ਨਾ ਨੋਚੋ, ਬਲਕਿ ਸੋਨੇ ਅਤੇ ਚਾਂਦੀ ਦਾ ਇੱਕ ਮਹਿਲ ਬਣਾ ਕੇ, ਮਹਿਲ ਤੋਂ ਮੁਰਾਦ ਕੇਵ, ਕਫਸ, ਪਿੰਜਰਾ, ਵਕਤ ਸਿਰ ਪਿੰਜਰੇ ਨੂੰ ਅੰਦਰ ਅਤੇ ਬਾਹਰ ਕਰੋ, ਮੌਸਮ ਅਨੁਸਾਰ ਉਹਨੂੰ ਰੇਸ਼ਮੀ ਅਤੇ ਮਖਮਲੀ ਗੁਲਾਫ ਉਡਾਓ, ਸਮੇਂ ਅਨੁਸਾਰ ਉਹਨੂੰ ਚੂੜੀਆਂ ਕੁੱਟ ਕੁੱਟ ਕੇ ਦਿਓ, ਪਾਣੀ ਦੀ ਜਗ੍ਹਾ ਭਾਵੇਂ ਉਸਨੂੰ ਕਪਲਾ ਗਊ ਦਾ ਦੁੱਧ ਪੀਣ ਨੂੰ ਦਿਓ। ਪਰ ਭਾਈ ਸਾਹਿਬ ਜੀ ਕਹਿੰਦੇ ਨੇ, ਜਿਸ ਨੂੰ ਖੁੱਲ੍ਹ ਦਾ ਇਸ਼ਕ ਹੈ ਉਹ ਜਾਨਵਰ ਯਤਨ ਕਰੇਗਾ, ਪਰ ਖੋਲ੍ਹ ਖੋਲ੍ਹ ਕੇ ਪਿੰਜਰੇ ਦੀਆਂ ਸੀਖਾਂ ਨੂੰ ਤੋੜਨ ਦਾ ਯਤਨ ਕਰੇਗਾ, ਜਦ ਵੀ ਉਸਨੂੰ ਮੌਕਾ ਮਿਲ ਜਾਏ ਉੜ ਜਾਣ ਦਾ ਯਤਨ ਕਰੇਗਾ, ਕਿਉਂਕਿ ਉਸਨੂੰ ਸੋਨੇ ਦੇ ਮਹਿਲ ਵਿੱਚ ਰਹਿਣਾ ਵੀ ਪ੍ਰਵਾਨ ਨਹੀਂ, ਮੁਕਾਬਲਤਨ ਖੁੱਲ੍ਹ ਦੇ। ਤੀਜੀ ਇੱਕ ਹੋਰ ਮਿਸਾਲ ਦਿੰਦੇ ਨੇ, ਇਹਨੂੰ ਕਹਿੰਦੇ ਨੇ ਤਾਈਦ, ਤਾਈਦ ਮੁਜੀਦ। ਤੀਸਰੀ ਕੋਟੇਸ਼ਨ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਤੀਵ੍ਰਤਾ ਇਸਤਰੀ ਨੂੰ, ਸਤਵੰਤੀ ਇਸਤਰੀ ਨੂੰ, ਪਤਵੰਤੀ ਇਸਤਰੀ ਨੂੰ, ਕੁਲਵੰਤੀ ਦੇਵੀ ਨੂੰ, ਪਤੀ ਪਿਆਰ ਨੂੰ ਜੀਵਨ ਦਾ ਆਧਾਰ ਸਮਝਣ ਵਾਲੀ ਇੱਕ ਇਸਤਰੀ ਨੂੰ ਪਤੀ ਤੋਂ ਵਿਛੋੜ ਕੇ ਸਾਧਾਰਨ ਮਕਾਨ ਨਹੀਂ, ਝੁੱਗੀ ਨਹੀਂ, ਕੋ ਕੱਖਾਂ ਦੀ ਛੱਪਰੀ ਨਹੀਂ, ਉਜਾੜ ਨਹੀਂ, ਨਿਰਜਨ ਬਨ ਨਹੀਂ, ਬੀਆਬਾਨ ਦੀ ਵਸੋਂ ਨਹੀਂ, ਬਲਕਿ ਇਹਦੇ ਮੁਕਾਬਲੇ ਉੱਤੇ ਸੋਨੇ ਦੇ ਮਹਿਲ ਹੋਣ, ਸੋਨੇ ਦਾ ਸ਼ਹਿਰ ਉਸਾਰਿਆ ਹੋਇਆ ਹੋਵੇ, ਫਲਕ ਬੋਸ, ਗਗਨ ਚੁੰਮੀਆਂ ਅਟਾਰੀਆਂ ਹੋਵਨ, ਖੁਰਾਕਾਂ ਪੁਸ਼ਾਕਾਂ ਕਿਆਮ ਤੁਆਮ ਬਹੁਲਤਾ ਅਤੇ ਅਕਸਰੀਅਤ ਨਾਲ ਪ੍ਰਾਪਤ ਹੁੰਦੇ ਹੋਵਨ। ਇਹਦੀ ਇੱਕ ਅੱਖ ਦੇ ਇਸ਼ਾਰੇ ਨਾਲ ਹਜ਼ਾਰਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਜਾਵਣ, ਜਾਂ ਹਜ਼ਾਰਾਂ ਨੂੰ ਮੌਤ ਤੋਂ ਮੁੜ ਜੀਵਨ ਪ੍ਰਦਾਨ ਹੋ ਸਕਦਾ ਹੋਵੇ, ਜ਼ਿੰਦਗੀ ਦੀਆਂ ਸਾਰੀਆਂ ਸਹੂਲੀਅਤ ਉਸਨੂੰ ਇੱਕ ਇਸ਼ਾਰੇ ਨਾਲ ਬਹੁਲਤਾ ਨਾਲ ਮਿਲ ਸਕਦੀਆਂ ਹੋਵਨ। ਭਾਈ ਸਾਹਿਬ ਜੀ ਕਹਿੰਦੇ ਨੇ, ਉਹਦਾ ਬਸੇਰਾ ਭਾਵੇਂ ਅਸ਼ੋਕ ਬਾਟਕਾ ਹੋਵੇ, ਲੰਕਾਗੜ੍ਹ ਸੋਨੇ ਕਾ ਹੋਵੇ, ਅਤੇ ਗੁਲਜ਼ਾਰ ਵਿੱਚ ਹੋਵੇ ਪਰ ਉਹ ਪਤੀ ਤੋਂ ਵਿਛੜੀ ਹੋਈ, ਇਸ ਜੀਵਨ ਨੂੰ ਮੌਤ ਨਾਲੋਂ ਵੀ ਬਦ ਨਹੀਂ, ਬਦਤਰ ਨਹੀਂ, ਬਦਤਰੀ ਸਮਝੇਗੀ। ਐਨ ਇਸੇ ਤਰ੍ਹਾਂ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਰੇਸ਼ਮ ਵਿੱਚ ਵੀ ਮਰ ਜਾਂਦੀ ਹੈ, ਜਾਨਵਰ ਖੁੱਲ੍ਹ ਤੋਂ ਮਾਰੂਮ ਹੋ ਕੇ ਸੋਨੇ ਦੇ ਪਿੰਜਰੇ ਵਿੱਚ ਚੂੜੀਆਂ ਖਾਂਦਾ ਵੀ ਬੇਕਰਾਰ ਰਹਿੰਦਾ ਹੈ, ਪਤੀਵਰਤਾ ਪਤੀ ਤੋਂ ਵਿਛੜ ਕੇ ਜ਼ਿੰਦਾਦਰ ਗੌਰ ਹੋ ਜਾਂਦੀ ਹੈ ਭਾਵੇਂ ਮਹੱਲਾਂ ਦਾ ਬਸੇਰਾ ਹੋਵੇ। ਭਾਈ ਸਾਹਿਬ ਜੀ ਹੁਣ ਮਤਲਬ ਦੀ ਗੱਲ ਕਰਦੇ ਨੇ, ਮਸਾਲਾਂ ਇਸ ਲਈ ਦਿੱਤੀਆਂ ਨੇ ਕਿ ਮੇਰੇ ਵਰਗਾ ਸਾਧਾਰਨ ਮਤ ਵਾਲਾ ਅਲਕਮਤੀਆ ਵੀ ਸਮਝ ਜਾਵੇ, ਹੋਂ ਮੂਰਖ ਮੁਗਧ ਨਿਚਾਣ ਸਮਝਾਂ ਸਾਖੀਏ। ਕੋਟੇਸ਼ਨ ਨਾਲ, ਮਿਸਾਲ ਨਾਲ, ਉਦਾਹਰਣ ਨਾਲ, ਐਗਜ਼ੈਂਪਲ ਨਾਲ ਮਨੁੱਖ ਛੇਤੀ ਸਮਝ ਜਾਂਦਾ। ਤਾਂ ਤਾਂ ਸਮਝਾਉਂਦਿਆਂ ਹੋਇਆਂ ਤਿੰਨ ਮਸਾਲਾਂ ਦਿੱਤੀਆਂ ਨੇ ਜਗਤ ਅੰਦਰ ਵਾਪਰਨ ਵਾਲੀਆਂ ਨੇ, ਗੱਲ ਉਹਨਾਂ ਨੇ ਜਿਹੜੀ ਕਰਨੀ ਹੈ ਉਹ ਚੌਥੀ ਤੁਕ ਵਿੱਚ ਹੈ। ਹੁਣ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਪ੍ਰਵਾਨਿਤ ਜ਼ੁਬਾਨਦਾਨੀ ਅੰਦਰ ਸੁਣੋ, ਮਕਬੂਲ ਗੁਰਬਾਣੀ ਅੰਦਰ ਸੁਣੋ। ਉਹ ਕਹਿੰਦੇ ਨੇ, ਜਲ ਸੇ ਨਿਕਾਸ ਮੀਨ ਰਾਖੀਏ ਪਟੰਬਰ ਮੈਂ, ਜਲ ਸੇ ਨਿਕਾਸ ਮੀਨ ਰਾਖੀਏ ਪਟੰਬਰ ਮੈਂ, ਪਟ ਜਮਾਂ ਅੰਬਰ ਇਜ਼ ਇਕੁਅਲ ਟੂ ਰੇਸ਼ਮ ਦੇ ਕੱਪੜੇ, ਜਲ ਸੇ ਨਿਕਾਸ ਮੀਨ ਰਾਖੀਏ ਪਟੰਬਰ ਮੈਂ, ਨਤੀਜਾ ਬਿਨ ਜਲ ਤਲਫ ਤਜਿਤ ਪ੍ਰਿਆ ਪ੍ਰਾਨ ਹੈ। ਦੂਸਰੇ, ਬਣ ਸੇ ਪਕਰ ਪੰਛੀ ਪਿੰਜਰੀ ਮੈਂ ਰਾਖੀਏ ਤੇ, ਨਤੀਜਾ ਬਿਨ ਬਨ ਮਨ ਉਨ ਮਨ ਉਨ ਮਾਨ ਹੈ। ਤੀਜੀ, ਪਾਵਨੀ ਪਤਾਰ ਵਿਛੜਿਤ ਅਤ ਛੀਨ ਦੀਨ, ਪਾਵਨੀ ਪਤਾਰ ਵਿਛੜਿਤ ਅਤ ਛੀਨ ਦੀਨ, ਬਿਲਖ ਬਦਨ ਤਹਿ ਪਵਨ ਪੈ ਆਨ ਹੈ। ਇਸੇ ਤਰ੍ਹਾਂ, ਤੈਸੇ ਗੁਰਸਿੱਖ ਵਿਛੜਿਤ ਸਾਧ ਸੰਗਤ ਤੇ, ਜੀਵਨ ਜਤਨ ਬਿਨ ਸੰਗਤ ਨਾਨ। ਗੁਰੂ ਦੇ ਸਿੱਖਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਵੀ ਸੰਗਤ ਤੋਂ ਵਿਛੜ ਕੇ ਜੀ ਨਹੀਂ ਸਕਦੇ, ਸੁਖਾਵੇਂ ਨਹੀਂ ਰਹਿ ਸਕਦੇ, ਚੈਨ ਵਿੱਚ ਨਹੀਂ ਰਹਿ ਸਕਦੇ, ਬੇਚੈਨ ਹੋ ਜਾਂਦੇ ਨੇ, ਬੇਕਰਾਰ ਹੋ ਜਾਂਦੇ ਨੇ, ਮਾਯੂਸ ਹੋ ਜਾਂਦੇ ਨੇ, ਅਤੇ ਸਦਾ ਸਦਾ ਉਹ ਸੰਗਤ ਦੀ ਸੇਵਾ, ਸੰਗਤ ਦੇ ਦੀਦਾਰ ਅਤੇ ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨ ਦੇ ਇੱਛਕ ਬਣੇ ਰਹਿੰਦੇ ਨੇ, ਜੈਸੀ ਕਿ ਰਹਿਮਤ ਆਪ ਜੀ ਉੱਤੇ ਹੈ। ਤੈਸੇ ਗੁਰਸਿੱਖ ਵਿਛੜਤ ਸਾਧ ਸੰਗਤ ਤੇ, ਜੀਵਨ ਯਤਨ ਬਿਨ ਸੰਗਤ ਨਾਨ ਹੈ। ਗੁਰੂ ਨੇ ਉਪਕਾਰ ਕੀਤਾ ਹੈ, ਮਿਹਰ ਕੀਤੀ ਹੈ, ਸਾਨੂੰ ਸਾਰਿਆਂ ਨੂੰ ਦੂਰੋਂ ਨੇੜਿਓਂ ਬੁਲਾਇਆ ਹੈ, ਅਤੇ ਨਾਲੇ ਉਹਨਾਂ ਸਾਧਨ ਵੀ ਬਖਸ਼ੇ ਹੋਏ ਨੇ ਆਉਣ ਦੇ, ਆਪਣੀ ਮਿਹਰ ਨਾਲ ਬੁਲਾ ਕੇ ਆਪਣਾ ਯਸ ਗਾਇਨ ਕਰਨ ਦਾ, ਸਰਵਨ ਕਰਨ ਦਾ ਮੌਕਾ ਦਿੱਤਾ ਹੈ। ਮੇਕ ਦੀ ਮੋਸਟ ਆਫ ਦੀ ਪ੍ਰੈਜੈਂਟ, ਮਿਲੇ ਹੋਏ ਸਮੇਂ ਤੋਂ ਜੋ ਪੁਰਸ਼ ਫਾਇਦਾ ਨਹੀਂ ਉਠਾਉਂਦਾ, ਕਈ ਵਾਰੀ ਐਸਾ ਹੋ ਜਾਂਦਾ ਹੈ, ਬੰਦੇ ਨੂੰ ਅੱਜ ਮਿਲੀ ਹੋਈ ਹੁੰਦੀ ਨਾ ਅੱਜ ਟੂਡੇ, ਅਤੇ ਸੋਚਦਾ ਕੀ ਹੈ ਅਤੇ ਕੱਲ੍ਹ ਮੈਂ ਆਹ ਨਾ ਕਰ ਸਕਿਆ, ਆਹ ਨਾ ਕਰ ਸਕਿਆ ਅਤੇ ਆਹ ਨਾ ਕਰ ਸਕਿਆ, ਜਾਂ ਫਿਰ ਸੋਚੇਗਾ ਕੱਲ੍ਹ ਨੂੰ ਆਹ ਕਰਨਾ ਹੈ, ਉਹ ਕਰਨਾ ਹੈ। ਅੱਜ ਵਿੱਚ ਜਾਂ ਪਿਛਲੀ ਲੰਘ ਗਏ ਦਿਨ ਦੇ, ਜਾਂ ਪਿਛਲੇ ਦਾ ਝੋਰਾ ਹੁੰਦਾ ਪਾਸ ਦਾ, ਮਾਜ਼ੀ ਦਾ, ਬੀਤ ਚੁੱਕੀ ਦਾ, ਅਤੇ ਜਾਂ ਆਉਣ ਵਾਲੇ ਦੀਆਂ ਸਕੀਮਾਂ ਹੁੰਦੀਆਂ ਨੇ ਫਿਊਚਰ ਦੀਆਂ, ਮੁਸਤਕਬਿਲ ਦੀਆਂ, ਭਵਿੱਖ ਦੀਆਂ, ਨਤੀਜਾ ਕੀ ਨਿਕਲਦਾ ਹੈ? ਕੱਲ੍ਹ ਤਾਂ ਗਈ ਸੀ, ਭਲਕ ਦੂਰ ਹੈ ਅਤੇ ਅੱਜ ਵੀ ਗਈ। ਭਾਈ ਸਾਹਿਬ ਜੀ ਕਹਿੰਦੇ ਨੇ, ਜਿਵੇਂ ਇੱਕ ਪੈਰ 'ਤੇ ਭਾਰ ਦਿੱਤੀ ਹੋਈ ਚੰਗੀ ਲਾਂਘ ਪੱਟੀ ਜਾਂਦੀ ਹੈ, ਤਿਵੇਂ ਕੱਲ੍ਹ ਤੋਂ ਕੁਛ ਨਾ ਕੁਛ ਪ੍ਰੇਰਨਾ ਲੈ ਕੇ ਅੱਜ ਨੂੰ ਸਫਲਾਇਆ ਹੀ ਕੱਲ੍ਹ ਸਫਲ ਸਕਦਾ ਹੈ। ਰਹੀ ਵਾਸਤੇ ਘੱਟ, ਭਾਈ ਵੀਰ ਸਿੰਘ ਜੀ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ। ਬੁਢਾਪੇ ਤੋਂ ਅਸੀਂ ਕਿਤਨੀਆਂ ਅਟਕਾਂ ਪਾਈਆਂ ਸਮੇਂ ਨੂੰ ਕਿ ਹਾਲੇ ਨਾ ਆਵੇ, ਹਾਲੇ ਨਾ ਆਵੇ, ਅਜੇ ਤਾਂ ਮੈਂ ਕੱਲ੍ਹ ਜਵਾਂ ਹੋਇਆ ਹਾਂ, ਅਜੇ ਤਾਂ ਆਲਮੇ ਸ਼ਬਾਬ ਵਿੱਚ ਪੈਰ ਵੀ ਨਹੀਂ ਰੱਖਿਆ, ਅਤੇ ਭਲਾ ਰੁੱਕ ਗਿਆ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਮੁਬਾਰਕ ਨੇ ਉਹ ਲੋਕ ਜੋ ਪ੍ਰਾਪਤ ਹੋਏ ਹੋਏ ਸਮੇਂ ਨੂੰ ਸਫਲਾਉਂਦੇ ਨੇ। ਆਓ ਪਿਆਰ ਨਾਲ, ਇਹ ਗੁਰੂ ਨੇ ਵਕਤ ਦਿੱਤਾ ਹੈ, ਇਹਦੇ ਵਿੱਚ ਅਸਾਂ ਇਹ ਤੁੱਕ ਗਾਵੀਏ ਜਾਂ ਸੁਣੀਏ। ਭਾਈ ਗੁਰਦਾਸ ਜੀ ਨੇ ਆਖਿਆ, ਜਿਸ ਮਹਿਬੂਬ ਦੇ ਪਿਆਰ ਵਿੱਚ ਬੈਠੇ ਹੋ ਉਹ ਕੀ ਹੈ? ਜ਼ਾਹਰ ਪੀਰ ਜਗਤ ਗੁਰ, ਯਾਨੀ ਪੀਰ ਅੱਗੇ ਵੀ ਬੜੇ ਆਏ ਪਰ ਗੁਰੂ ਨਾਨਕ ਜ਼ਾਹਰ ਪੀਰ ਆਇਆ। ਗੁਰੂ ਅੱਗੇ ਵੀ ਬਥੇਰੇ ਸੀ, ਪਰ ਗੁਰੂ ਜਗਤ ਗੁਰੂ ਬਣ ਕੇ ਆਇਆ। ਆਪ ਜੀ ਉਹ ਪੀਰ ਨੇ ਜਿਹਨੂੰ ਪੀਰਾਂ ਨੇ ਵੀ ਸਜਦੇ ਕੀਤੇ। ਗੁਰੂ ਨਾਨਕ ਉਹ ਗੁਰੂ ਹੈ ਜਿਹਨੇ ਗੁਰਾਂ ਨੇ ਵੀ ਨਾਸੀਆ ਫਰਸਾਈ ਅਤੇ ਮਸਤਕ ਝੁਕਾ ਕੇ ਆਪਣਾ ਗੁਰੂ ਬਣਾਇਆ। ਤਾਂ ਸਤਸੰਗ ਜੀ ਭਾਈ ਸਾਹਿਬ ਜੀ ਨੇ ਤਾਂ ਲਿਖਿਆ, ਜ਼ਾਹਰ ਪੀਰ ਜਗਤ ਗੁਰ ਬਾਬਾ।
Oh,
ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ ਅਤੇ ਗੁਰੂ ਸਾਹਿਬ ਜੀ ਨੇ ਆਪ ਜੀ ਦੀ ਪਾਵਨ ਪਵਿੱਤਰ ਹਯਾਤੀ ਅੰਦਰ ਜੋ ਕੁਛ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਉਸਨੂੰ ਦੁਹਰਾਵੀਏ ਅਤੇ ਸਮਝਣ ਦਾ ਯਤਨ ਕਰੀਏ। ਕੱਲ੍ਹ ਆਪਾਂ ਇੱਥੇ ਪਹੁੰਚੇ ਸਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਬਖਸ਼ਿਸ਼ ਭੰਡਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਇੱਕ ਮਹਾਨ ਤਪੀਏ ਦੇ ਗ੍ਰਹਿ ਵਿਖੇ ਹੋਇਆ। ਪੀਰਾਨ ਪੀਰ ਮਹਾਨ ਜੋਤੀ ਕਿਸੇ ਸਾਧਾਰਨ ਗ੍ਰਿਸ਼ਤੀ ਜੋੜੇ ਨੂੰ ਪ੍ਰਾਪਤ ਨਹੀਂ ਹੋ ਸਕਦੀ ਸੀ, ਅਸਾਧਾਰਨ ਜੀਵਨ ਵਾਲੇ ਦੇ ਗ੍ਰਹਿ ਵਿਖੇ ਹੀ ਉਹ ਤਵੱਲਦ ਹੋ ਸਕਦੇ ਸਨ, ਜਿਵੇਂ ਕਿ ਕੱਲ੍ਹ ਅਸਾਂ ਮਜ਼ਮੂਨ ਸੁਣਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਦਾ ਪਿੰਡ ਪੱਠੇ ਪਿੰਡ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਨਕੇ ਯਾਨੀ ਮਾਤਾ ਦਾ ਨਗਰ ਤਹਿਸੀਲ ਜ਼ਿਲ੍ਹਾ ਲਾਹੌਰ ਪਿੰਡ ਚਾਹਲ ਸੀ। ਯਾਦ ਰੱਖਣਾ, ਨੰਕਾਰੀ ਬਾਬੇ ਦਾ ਪਹਿਲਾ ਪਿੰਡ ਪੱਠੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤਰਨ ਤਾਰਨ ਵਿਖੇ ਸੀ ਅਤੇ ਨਾਨਕਾ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਲਾਹੌਰ ਪਿੰਡ ਚਾਹਲ ਸੀ। ਰੋਜ਼ੀ ਦੀ ਤਲਾਸ਼ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਕਾਲੂ ਚੰਦ ਜੀ ਫਿਰਦੇ ਫਰਾਂਦੇ ਚੱਲਦੇ ਚਲਾਉਂਦੇ ਬਾਹਰ ਦੇ ਇਲਾਕੇ ਵਿੱਚ ਸ਼ੇਖੂਪੁਰੇ ਦੇ ਜ਼ਿਲ੍ਹੇ ਅੰਦਰ ਪਹੁੰਚੇ। ਇੱਥੇ ਇੱਕ ਬੜਾ ਘਰਾਣਾ ਹੈ ਜੋ ਹਿੰਦੂ ਤੋਂ ਮੁਸਲਮਾਨ ਹੋਇਆ ਹੈ, ਹਕੂਮਤ ਦੇ ਜ਼ੋਰ ਨਾਲ, ਤਲਵਾਰ ਦੇ ਜ਼ੋਰ ਨਾਲ, ਜਿਨ੍ਹਾਂ ਦਾ ਇੱਕ ਬੜਾ ਅੱਛਾ ਗ੍ਰਾਂ ਅਤੇ ਮਸ਼ਹੂਰ ਮਾਰੂਫ ਪਿੰਡ ਜ਼ਿਲ੍ਹਾ ਗੁਜਰਾਤ ਵਿੱਚ ਹੈ ਪੱਟੀ। ਤੋ ਸਾਧ ਸੰਗਤ ਜੀ, ਹਕੂਮਤ ਨੇ ਇਸ ਨੂੰ ਮੁਸਲਮਾਨੀ ਮਜ਼ਹਬ ਵਿੱਚ ਆਉਣ ਉੱਤੇ ਇੱਕ ਚਕਮਾ ਦਿੱਤਾ ਜਾਂ ਇੱਕ ਫਿਲਪ ਦਿੱਤੀ ਜਾਂ ਜਾਇਦਾਦ ਦਿੱਤੀ। ਉਹ ਦਸਾਂ ਪਿੰਡਾਂ ਦੀ ਜ਼ਮੀਨ ਸੀ। ਇਸ ਪਿੰਡ ਦਾ ਨਾਂ ਤਲਵੰਡੀ ਸੀ, ਪਰ ਜਦੋਂ ਇਹਨਾਂ ਪੱਟੀਆਂ ਨੂੰ ਇਹ 10 ਪਿੰਡ ਦਾ ਇਲਾਕਾ ਹਕੂਮਤ ਨੇ ਦੇ ਦਿੱਤਾ ਤਾਂ ਇਹਦਾ ਨਾਂ ਵੱਡੇ ਬਜ਼ੁਰਗ ਪੱਟੀ ਦੇ ਨਾਂ ਉੱਤੇ ਰਾਏਪੁਰ ਰੱਖਿਆ ਗਿਆ, ਜਿਸ ਦਾ ਪਹਿਲਾ ਨਾਂ ਤਲਵੰਡੀ ਸੀ। ਦਸਾਂ ਪਿੰਡਾਂ ਦੀ ਜਾਗੀਰ ਮਿਲਣ ਨਾਲ ਪੱਟੀ ਰਾਜਪੂਤਾਂ ਨੂੰ ਇਹ ਇਲਾਕਾ ਮਿਲਿਆ। ਇਸ ਦੇ ਵੱਡੇ ਵਡੇਰੇ ਦੇ ਨਾਂ ਉੱਤੇ ਉਸਦਾ ਨਾਂ ਸੀ ਰਾਏਪੋਏ, ਅਤੇ ਇਸ ਏਰੀਏ ਦਾ ਨਾਂ ਰੱਖਿਆ ਗਿਆ ਰਾਏਪੁਰ। ਰਾਏਪੋਏ ਦਾ ਲੜਕਾ ਸੀ ਰਾਏ ਬੁਲਾਰ, ਉਹ ਮਹਾਨ ਤਪੀਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਕਾਲੂ ਚੰਦ ਜੀ, ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਜੀ ਦੇ ਪਿਤਾ ਅਤੇ ਮਾਤਾ ਰਾਏਪੁਰ ਹੀ ਰਹਿੰਦੇ ਸਨ, ਤਲਵੰਡੀ ਵਿਖੇ ਹੀ ਰਹਿੰਦੇ ਸਨ, ਅਤੇ ਇਹਨਾਂ ਦਸਾਂ ਪਿੰਡਾਂ ਦੇ ਕਾਰਦਾਰ ਸਨ। ਆਪਣੀ ਲਿਆਕਤ ਨਾਲ, ਆਪਣੀ ਐਬਿਲਿਟੀ ਨਾਲ, ਆਪਣੀ ਕਾਬਲੀਅਤ ਨਾਲ, ਆਪਣੀ ਸਹੀ ਯੋਗਤਾ ਦੇ ਨਾਲ ਇਹਨੇ ਰਾਏ ਬੁਲਾਰ ਨੂੰ ਮੁਸੱਖਰ ਕੀਤਾ ਹੋਇਆ ਸੀ, ਗਰਵੀਦਾ ਕੀਤਾ ਹੋਇਆ ਸੀ, ਅਤੇ ਰਾਏ ਬੁਲਾਰ ਇਸ ਨਾਲ ਬੜਾ ਹਿੱਤ ਕਰਦਾ ਸੀ। ਇਹਦੇ ਅਮਲੇ ਫੈਲੇ ਵਿੱਚੋਂ ਕਾਲੂ ਚੰਦ ਜੀ, ਸ਼੍ਰੀ ਕਾਲੂ ਚੰਦ ਜੀ ਸਿਰਕੱਢ ਸਨ, ਅਤੇ ਦਸਾਂ ਪਿੰਡਾਂ ਦੇ ਕਾਰਦਾਰ ਇਹਨਾਂ ਨੂੰ ਮੁਕਰਰ ਕੀਤਾ ਸੀ, ਜਿਵੇਂ ਹੁੰਦਾ ਹੈ ਕੋਈ ਮੀਰ ਮੁਨਸ਼ੀ ਅਤੇ ਅੱਜ ਦੇ ਦੌਰ ਅੰਦਰ ਹੈੱਡ ਕਲਰਕ ਕਹਿ ਲਈਏ ਜਾਂ ਕੋਈ ਸਮਥਿੰਗ ਲਾਈਕ ਦੇ। ਤੋ ਰਾਏ ਬੁਲਾਰ ਨੇ ਇਹਨਾਂ ਦੀ ਯੋਗਤਾ ਨੂੰ ਵੇਖ ਕੇ ਕੁਝ ਜ਼ਮੀਨ ਵੀ ਦਿੱਤੀ ਹੋਈ ਸੀ ਕਾਲੂ ਚੰਦ ਜੀ ਨੂੰ। ਇਹਨਾਂ ਦੀ ਵੱਖਰੀ ਖੇਤੀ ਵੀ ਸੀ, ਵੱਖਰਾ ਮਾਲ ਢਾਂਡਾ ਵੀ ਸੀ, ਵੱਖਰੇ ਨੌਕਰ ਚਾਕਰ ਵੀ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਰਵਰਿਸ਼ ਸ਼ੁਰੂ ਹੋਈ, ਲਾਲਣ ਪਾਲਣ ਸ਼ੁਰੂ ਹੋਇਆ, ਪਾਲਣ ਪੋਸਣ ਸ਼ੁਰੂ ਹੋਇਆ। ਵਡੇਰੀ ਉਮਰ ਵਿੱਚ ਕਾਲੂ ਚੰਦ ਜੀ ਨੂੰ ਇਸ ਪੁੱਤਰ ਦਾ ਮਿਲਣਾ ਸਮਝੋ ਹਨੇਰੇ ਵਿੱਚ ਚਾਨਣ ਹੋ ਜਾਣ ਵਾਲੀ ਗੱਲ ਸੀ, ਖਜ਼ਾਨ ਵਿੱਚ ਬਹਾਰ ਆ ਜਾਣ ਵਾਲੀ ਗੱਲ ਸੀ। ਅਤੇ ਇਹ ਬੇਚੈਨ ਰਹਿੰਦੇ ਸਨ ਕਿ ਉਮਰ ਗੁਜ਼ਰਦੀ ਜਾਂਦੀ ਹੈ, ਪਿੱਛੋਂ ਜਾਇਦਾਦ ਸਾਂਭਣ ਵਾਸਤੇ ਕੋਈ ਨੂਰੇ ਨਜ਼ਰ ਮਿਲਿਆ ਨਹੀਂ, ਅਤੇ ਕਹਿੰਦੇ ਨੇ ਤ੍ਰਿਪਤਾ ਦੇ ਦਿਲ ਅੰਦਰ ਵੀ ਇਹ ਖਿਆਲ ਹੁੰਦਾ ਸੀ। ਅਤੇ ਭੈਣ ਵੀ ਲੋਕਾਂ ਦੇ ਵੀਰਿਆਂ ਨੂੰ ਚੱਕ ਚੱਕ ਕੇ ਜਦੋਂ ਘਰ ਆਉਂਦੀ ਸੀ, ਨਾਨਕੀ ਭੈਣ, ਕਿਉਂਕਿ ਇਸ ਦਾ ਨਾਨਕੇ ਪਿੰਡ ਚਾਲ ਵਿਖੇ ਜਨਮ ਹੋਇਆ, ਇਸ ਲਈ ਨਾਨਕੇ ਜੰਮਣ ਕਰਕੇ ਇਹਨੂੰ ਨਾਨਕਿਆਂ ਦੀ, ਨਾਨਕੀ ਇਹਦਾ ਮਤਲਬ ਹੈ ਨਾਨਕਿਆਂ ਦੀ, ਉਹ ਦੀ ਤੋਂ ਹਟ ਹਟ ਕੇ ਨਾਨਕੀ ਪੈ ਗਿਆ। ਨਾਨਕੇ ਗ੍ਰਹਿ ਵਿਖੇ ਇਹ ਕੁਛ ਚਿਰ ਪਲੀ, ਪੰਜ ਚਾਰ ਸਾਲ ਪਲੀ, ਅਤੇ ਇਹ ਲੋਕਾਂ ਦੇ ਵੀਰਿਆਂ ਨੂੰ ਚੱਕ ਕੇ, ਗੁਆਂਢਣਾਂ ਦੇ ਪੁੱਤਰਾਂ ਨੂੰ ਚੱਕ ਕੇ ਜਦੋਂ ਘਰ ਆਵੇ ਅਤੇ ਤ੍ਰਿਪਤਾ ਦੇ ਦਿਲ ਵਿੱਚ ਵੀ ਬੜੀ ਇਹ ਲੋਚ ਹੋਵੇ, ਉਹ ਵੀ ਅੰਦਰੋਂ ਸੋਚੇ ਅਤੇ ਪਰਮੇਸ਼ੁਰ ਮਿਹਰ ਕਰੇ ਨਾਨਕੀ ਨੂੰ ਇੱਕ ਵੀਰਾ ਮਿਲੇ ਖੇਲਣ ਖਿਲਾਉਣ ਵਾਸਤੇ, ਅਤੇ ਪਿਤਾ ਵੀ ਸਮਝੇ ਕਿ ਵਡੇਰੀ ਉਮਰ ਦੇ ਹੋ ਰਹੇ ਹਾਂ, ਗੁਰੂ ਪਰਮੇਸ਼ੁਰ ਨੰਕਾਰ ਮਿਹਰ ਕਰੇ। ਇਸ ਕਰਕੇ ਇਹਨਾਂ ਨੇ ਕਈ ਢੰਗ ਅਤੇ ਕਈ ਹੋਰ ਵੀ ਪੂਜਾ ਪ੍ਰਤਿਸ਼ਠਾ ਵੀ ਕੀਤੀ ਕਰਾਈ। ਸਤਸੰਗ ਜੀ, ਇੱਕ ਸਿਆਣੇ ਲਿਖਿਆ ਹੈ, ਮਨੁੱਖ ਦੇ ਕੋਲ ਕਿਤਨੀ ਜਾਇਦਾਦ, ਦੌਲਤ, ਜ਼ਰ, ਜ਼ਮੀਨ ਹੋਵੇ, ਪਰ ਜੇ ਇਹ ਦੁਨੀਆ ਦੀ ਦੌਲਤ ਨਹੀਂ ਨਾ, ਕਿੰਨੀਆਂ ਨੇਮਤਾਂ ਹੋਵਨ, ਪੁੱਤਰ ਉਹਨਾਂ ਦੇ ਵਿੱਚੋਂ ਨੇਮ ਅਤੇ ਗੈਰ ਮੁਤਰਕਬਾ ਹੈ, ਅਰਬੀ ਦਾ ਲਫ਼ਜ਼ ਜਾਂ ਫਾਰਸੀ ਦਾ ਨੇਮ ਅਤੇ ਗੈਰ ਮੁਤਰਕਬਾ। ਤੋ ਦੌਲਤ ਕੋਈ ਦੁਨੀਆ ਮੇਂ ਪਿਸਰ ਸੇ ਨਹੀਂ ਬਿਹਤਰ, ਦੌਲਤ ਕੋਈ ਦੁਨੀਆ ਮੇਂ ਪਿਸਰ ਸੇ ਨਹੀਂ ਬਿਹਤਰ, ਆਰਾਮ ਕੋਈ ਆਰਾਮ ਜਿਗਰ ਸੇ ਨਹੀਂ ਬਿਹਤਰ। ਜਿਹੜਾ ਅੰਦਰੋਂ ਆਰਾਮ ਨਹੀਂ ਕਰ ਰਿਹਾ, ਉਹ ਭਾਵਾਂ ਕਾਰਾਂ ਚੜ੍ਹਿਆ ਹੋਵੇ, ਜਹਾਜ਼ਾਂ 'ਚ ਬੈਠਾ ਹੋਵੇ, ਛੇਜਾਂ 'ਤੇ ਚੜ੍ਹਿਆ ਹੋਵੇ, ਨੌਕਰ ਚਾਕਰ ਪਹਿਰਾ ਦਿੰਦੇ ਹੋਣ, ਨੀਂਦਰ ਨਹੀਂ ਆਉਂਦੀ ਟੀਕਾ ਲੱਗੇ ਬਿਨਾਂ, ਕਿਉਂ ਅੰਦਰ ਆਰਾਮ ਨੇ? ਆਰਾਮ ਕੋਈ ਆਰਾਮ ਜਿਗਰ ਸੇ ਨਹੀਂ ਬਿਹਤਰ। ਤੋ ਆਖਰ ਪਰਮੇਸ਼ੁਰ ਦੀ ਬਖਸ਼ਿਸ਼ ਹੋਈ, ਮਾਵਾਂ ਹੋਵਨ ਭਾਵੇਂ ਪਰੀਆਂ, ਡਾਕਟਰ ਮੋਹਨ ਸਿੰਘ, ਮਾਵਾਂ ਹੋਵਨ ਭਾਵੇਂ ਪਰੀਆਂ, ਉਹਨਾਂ ਇੱਕ ਹਕੀਕਤ ਦੀ ਗੱਲ ਆਖੀ ਹੈ, ਅਤੇ ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਮਾਵਾਂ ਹੋਵਨ ਭਾਵੇਂ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹਾਂ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਜ਼ਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਹਾਰ ਨਾ ਹੋਵੇ, ਪੁੱਤਰਾਂ ਤੋਂ ਬਗੈਰ ਇਹ ਅਧੂਰਾ ਹੀ ਰਹਿੰਦਾ ਹੈ ਜੀਵਨ। ਤੋ ਖੈਰ, ਅਕਾਲ ਪੁਰਖ ਦੀ ਰਹਿਮਤ ਹੋਈ, 15 ਅਪ੍ਰੈਲ 1469 ਨੂੰ ਸਨਿੱਛਰਵਾਰ ਦੇ ਦਿਨ ਅੰਮ੍ਰਿਤ ਵੇਲੇ ਆ ਗਈ ਸ਼ਮਾ ਹਕੀਕਤ ਖੁਦ ਮਜ਼ਾਜੀ ਰੰਗ ਮੇਂ। ਗੁਰੂ ਨਾਨਕ ਕੀ ਹੈ? ਨਿਰੰਕਾਰ। ਬਣ ਕੇ ਕੀ ਆਏ? ਸਾਕਾਰ। ਨਿਰਗੁਣ ਸਰਗੁਣ ਬਣ ਕੇ ਆਇਆ, ਸ਼ਮਾ ਹਕੀਕਤ ਮਜ਼ਾਜੀ ਰੰਗ ਵਿੱਚ ਆ ਗਈ। ਜਿਵੇਂ ਇੱਕ ਹੁੰਦਾ ਇਸ਼ਕ ਹਕੀਕੀ ਅਤੇ ਇੱਕ ਹੁੰਦਾ ਇਸ਼ਕ ਮਜ਼ਾਜੀ, ਅਤੇ ਜੇ ਉਹ ਸਾਡੇ ਵਰਗੇ ਬਣ ਕੇ ਆਉਂਦੇ ਨਾ ਤਾਂ ਸਾਤੋਂ ਪਛਾਣ ਵੀ ਕਿਹੜਾ ਹੋਣਾ ਸੀ ਉਹਨਾਂ ਨੂੰ ਪੇ ਕੌਣ ਹੈ। ਮਨੁੱਖ ਬੜੀ ਦੇਰ ਤੋਂ ਚਾਹੁੰਦਾ ਹੈ ਕਿ ਮੈਂ ਰੱਬ ਨੂੰ ਅੱਖਾਂ ਨਾਲ ਵੇਖਾਂ। ਹੁਣ ਵੀ ਕਈਆਂ ਦਾ ਇਹ ਖਿਆਲ ਹੁੰਦਾ ਹੈ, ਪਰ ਜਦੋਂ ਰੱਬ ਆਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਵਾਸਤੇ ਲਿਖਦੇ ਨੇ, ਆਪ ਨਾਰਾਇਣ ਕਲਾ ਧਾਰ, ਜਦੋਂ ਪਰਮੇਸ਼ੁਰ ਸਾਡਾ ਹਮ ਜਿਨਸ ਹੋ ਕੇ ਆਇਆ ਨਾ, ਮੈਂ ਤਾਂ ਨੈਸ਼ਨਲ ਪਾਰਕਾਂ ਵਿੱਚ ਜਾ ਕੇ ਦੇਖਿਆ, ਹਾਥੀ ਕਦੀ ਜ਼ੈਬਰਿਆਂ 'ਚ ਨਹੀਂ ਘੁੰਮਦੇ ਦੇਖੇ। ਤੁਸੀਂ ਦੇਰਦੇ ਰਹਿੰਦੇ ਹੋ ਤਾਂ ਅਲੱਗ ਗੱਲ ਹੈ, ਕਿਸੇ ਨੂੰ ਦੇਖ ਲੈ ਹੋਣ, ਪਰ ਅਮੂਮਨ ਐਸਾ ਹੁੰਦਾ ਨਹੀਂ। ਕਾਂ ਕਦੀ ਬਗਲਿਆਂ ਵਿੱਚ ਉੱਡਦੇ ਨੇ ਵੇਖੇ, ਅਤੇ ਹਮ ਜਿਨਸ ਵਿੱਚ ਹੀ ਫਿਰਦੇ ਨੇ। ਇੱਕ ਬੜੇ ਸਿਆਣੇ ਨੇ ਆਖਿਆ, ਤਾਇਰ ਹਮ ਜਿਨਸ, ਫਾਰਸੀ ਦਾ ਸ਼ੇਰ ਹੈ, ਤਾਇਰ ਹਮ ਜਿਨਸ, ਤਾਇਰ ਮੈਨੇ ਬਰਡ, ਪਰਿੰਦਾ, ਪੰਛੀ, ਤਾਇਰ ਹਮ ਜਿਨਸ ਬਾ ਹਮ ਜਿਨਸ ਪਰਵਾਜ, ਕਬੂਤਰ ਬਾ ਕਬੂਤਰ, ਬਾਜ਼ ਬਾ ਬਾਜ਼, ਬਾਜ਼ ਬਾਜ਼ਾਂ 'ਚ ਹੀ ਉੱਡਦੇ ਨੇ, ਕਬੂਤਰ ਕਬੂਤਰਾਂ 'ਚ ਹੀ ਉੱਡਦੇ ਨੇ। ਤਾਂ ਪਰਮੇਸ਼ੁਰ ਨੇ ਕਿਹਾ, ਅਤੇ ਮਨੁੱਖ ਦੇਰ ਤੋਂ ਚਾਹੁੰਦਾ ਹੈ ਕਿ ਮੈਂ ਰੱਬ ਨੂੰ ਵੇਖਾਂ, ਜੇ ਮੈਂ ਇਹਦੇ ਵਰਗਾ ਬਣ ਕੇ ਚਲੇ ਜਾਵਾਂ, ਇਹਦਾ ਹਮ ਜਿਨਸ ਹੋ ਕੇ ਚਲੇ ਜਾਵਾਂ, ਫਿਰ ਤਾਂ ਪਛਾਣੇਗਾ ਹੀ। ਅਤੇ ਜਦੋਂ ਪਰਮੇਸ਼ੁਰ ਸਾਡਾ ਹਮ ਜਿਨਸ ਹੋ ਕੇ ਆਇਆ, ਮੇਰਾ ਖਿਆਲ ਹੈ ਲੰਗਰ ਵਿੱਚ ਕੋਈ ਘਿਓ ਦਾ ਪੀਪਾ ਖੋਲ ਰਹੇ ਨੇ, ਜੇ ਕੋਈ ਪ੍ਰਬੰਧਕ ਨੇੜੇ ਤੇੜੇ ਹੋਵੇ ਤਾਂ ਜਾ ਕੇ ਕਹਿਣ ਭਈ ਕੋਈ ਹੋਰ ਬੜੇ ਢੰਗ ਅੱਜ ਕੱਲ੍ਹ ਤਾਂ ਨਿਕਲੇ ਹੋਏ ਨੇ। ਅਤੇ ਜੇ ਦੀਵਾਨ ਲੰਗਰ ਦੇ ਕੋਲ ਆਉਣਾ ਹੋਵੇ ਤਾਂ ਪ੍ਰਬੰਧਕਾਂ ਨੂੰ ਹੋਰ ਕੁਛ ਕਰਨਾ ਚਾਹੀਦਾ, ਦੀਵਾਨ ਨੇ ਸੁਣਨਾ ਚਾਹੀਦਾ। ਜਿਸ ਮਾਈ ਦੇ ਘਰ ਵਿਆਹ ਹੋਵੇ ਉਹਨੂੰ ਆਰਾਮ ਨਹੀਂ ਹੁੰਦਾ, ਉਹ ਬਹਿ ਨਹੀਂ ਸਕਦੀ, ਪਰ ਉਹਨੂੰ ਇਹਦੇ ਵਿੱਚ ਇਹ ਸੁੱਖ ਹੈ ਕਿ ਸਾਰੀਆਂ ਡਿਊਟੀਆਂ, ਸਾਰੇ ਕੰਮ ਠੀਕ ਹੋ ਰਹੇ ਨੇ। ਇੱਥੇ ਤਾਂ ਸੁੱਖ ਨਾਲ ਕਈ ਸੱਜਣ ਬੈਠੇ ਨੇ, ਅਤੇ ਉਚੇਚੇ ਤੌਰ 'ਤੇ ਦੀਵਾਨ ਹੇਠਾਂ ਸਜਿਆ ਹੋਇਆ ਹੈ। ਕੋਈ ਦਰਅਸਲ ਕੋਈ ਮੈਨੇਜਮੈਂਟ ਐਸਾ ਕਰਨਾ ਚਾਹੀਦਾ ਜਿੱਥੇ ਇੱਕ ਵੱਖਰੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 2, 4, 5 ਪ੍ਰਕਾਸ਼, ਕਿਤਨੇ ਸੁੰਦਰ ਰੇਸ਼ਮੀ ਤੁਲਾਈਆਂ ਵਿਛਾਈਆਂ ਹੋ ਕੇ ਹੋ ਜਾਣ ਤਾਂ ਵੀ ਠੀਕ ਹੈ। ਜੋ ਗੁਰਦਰਬਾਰ ਹੁੰਦਾ ਹੈ ਉਹਦੇ ਵਿੱਚ ਦਰਬਾਰ ਹੀ ਸਜੇ ਅਤੇ ਆਨੰਦ ਬਣਦਾ ਹੈ। ਇਸ ਲਈ ਜੇ ਹੁਣ ਹੇਠਾਂ ਦੀਵਾਨ ਸਜਾਇਆ ਇਹ ਵੀ ਗੁਰਦੁਆਰਾ ਹੀ ਹੈ, ਮੈਂ ਇਸ ਤੋਂ ਖਿਲਾਫ ਤਾਂ ਨਹੀਂ ਹਾਂ, ਪਰ ਪ੍ਰਬੰਧ ਦੇ ਹੱਕ ਵਿੱਚ ਹਾਂ। ਜਦੋਂ ਐਸਾ ਮੌਕਾ ਨਾ ਆਵੇ ਤਾਂ ਯੋਗਤਾ ਦਾ ਪਤਾ ਵੀ ਨਹੀਂ ਲੱਗਦਾ ਵੀ ਕੀ ਕੁਛ ਕਰ ਸਕਦੇ ਹਾਂ ਅਸੀਂ ਅਤੇ ਕੀ ਕਰਨਾ ਚਾਹੀਦਾ ਹੈ, ਮੌਕੇ 'ਤੇ ਪਤਾ ਲੱਗਦਾ ਹੈ। ਇਸ ਲਈ ਇੱਕੋ ਵਾਰੀ ਆਪ ਜੀ ਦੇ ਜਾਣ ਨਾਲ ਉਹ ਚੀਜ਼ ਠੀਕ ਹੋ ਗਈ, ਅਤੇ ਇੱਦਾਂ ਜੇ ਧਿਆਨ ਰੱਖਿਆ ਜਾਏ ਤਾਂ ਸਭ ਕੁਝ ਠੀਕ ਹੋ ਸਕਦਾ, ਕੋਈ ਗੱਲ ਨਹੀਂ ਹੈ। ਤੋ ਖੈਰ ਧਿਆਨ ਬਖਸ਼ੋ ਜੀ। ਪਰਮੇਸ਼ੁਰ ਨੇ ਇੱਦਾਂ ਭੁੱਲ ਜਾਂਦਾ, ਪਰ ਤੁਹਾਡੀ ਕਿਰਪਾ ਨੂੰ ਮੈਨੂੰ ਤਾਂ ਯਾਦ ਹੈ ਕਿੱਥੋਂ ਚੱਲਿਆ ਸੀ, ਤੁਹਾਨੂੰ ਵੀ ਯਾਦ ਹੀ ਹੋਣਾ। ਤਾਇਰ ਹਮ ਜਿਨਸ ਬਹਮ ਜਿਨਸ ਪਰਵਾਜ਼, ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼। ਰੱਬ ਨੇ ਆਖਿਆ ਮਨੁੱਖ ਦੀ ਤਸੱਲੀ ਹੋ ਜਾਏ, ਮੈਂ ਇਹਦੇ ਵਰਗੇ ਹੱਥ ਲੈ ਕੇ, ਪੈਰ ਲੈ ਕੇ, ਜਿਸਮ ਲੈ ਕੇ, ਮੁਜੱਸਮਾ ਲੈ ਕੇ, ਪੈਕਰ ਲੈ ਕੇ, ਬਾਡੀ ਲੈ ਕੇ, ਕਾਇਆ ਲੈ ਕੇ ਜਾਂਦਾ ਹਾਂ। ਜੇ ਪਛਾਣ ਲਵੇ ਤਾਂ ਚੰਗਾ, ਮੈਂ 8 ਲਫ਼ਜ਼ ਬੋਲੇ ਨੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ। ਗੱਲ ਸਰੀਰ ਦੀ ਸੀ, ਮੈਂ ਮਨੁੱਖ ਬਣ ਕੇ ਜਾਂਦਾ ਹਾਂ, ਜੇ ਮੈਨੂੰ ਪਛਾਣ ਲਵੇ ਤਾਂ ਮੈਂ ਗੱਲਾਂ ਤਾਂ ਵਿਵਾਣੀਆਂ ਕਹਾਣੀਆਂ ਤੁਸੀਂ ਪੜ੍ਹੀਆਂ ਨੇ, ਜਿਹੜੀ ਅਸੀਂ ਪਛਾਣ ਕੀਤੀ ਨਾ ਫਿਰ ਰੱਬ ਦੀ ਆਪਣੇ ਵਿੱਚ ਆਏ ਅਤੇ ਸਾਡੇ ਵਰਗਾ ਬਣ ਕੇ ਜਦੋਂ ਆਏ। ਜਾਨਵਰ ਜਾਨਵਰਾਂ ਨੂੰ ਪਛਾਣ ਲੈਂਦੇ ਨੇ, ਪਰ ਜਦੋਂ ਰੱਬ ਸਾਡੇ ਵਰਗਾ ਬਣ ਕੇ ਆਇਆ ਨਾ ਤਾਂ ਜਿਹੜੀ ਅਸੀਂ ਪਛਾਣ ਕੀਤੀ ਉਹਨਾਂ ਨੂੰ ਲਿਖਣਾ ਹੀ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨੇ ਕਿਹਾ ਵੀ ਮੈਨੂੰ ਤਾਂ ਸਾਰੇ ਲੋਕਾਂ ਨੇ ਜਿਹਨਾਂ ਵਰਗਾ ਮੈਂ ਬਣ ਕੇ ਗਿਆ ਸੀ ਉਹਨੇ ਬੰਦਾ ਵੀ ਨਹੀਂ ਸਮਝਿਆ, ਹੋਰ ਤਾਂ ਕੀ ਇਨਸਾਨ ਵੀ ਨਹੀਂ ਸਮਝਿਆ ਸਾਰਿਆਂ ਨੇ। ਕੋਈ ਕਹੇ ਭੂਤ ਨਾ, ਸਾਡੀ ਪਛਾਣ ਜਾਨਵਰ ਜਾਨਵਰਾਂ ਨੂੰ ਪਛਾਣਦੇ ਨੇ, ਅਸੀਂ ਆਹ ਪਛਾਣ ਕੀਤੀ। ਕੋਈ ਕਹੇ ਭੂਤ ਨਾ, ਕੋਹ ਕਹੇ ਬੇਤਾਲਾ, ਕੋਹ ਕਹੇ ਭੂਤ ਨਾ, ਕੋਹ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਨਹੀਂ ਜੀ, ਇਹ ਤਾਂ ਵਿਚਾਰਾ ਆਦਮੀ ਹੈ। ਵਾਹ ਵਾਹ, ਗ੍ਰੰਥਾਂ 'ਚ ਲਿਖਿਆ ਹੈ ਕਿਤਨੀ ਅਜ਼ੀਮ ਸ਼ਖਸੀਅਤ ਹੋਵੇ, ਕਿਤਨੀ ਕੋ ਵੱਡੀ ਸ਼ਖਸੀਅਤ ਹੋਵੇ, ਕਿਤਨਾ ਕੋਈ ਅਕੀਸ ਇੱਕ ਵਾਹਿਗੁਰੂ ਨਾਲ ਅਭੇਦ ਹੋ ਗਿਆ ਹੋਵੇ, ਕਿਤਨਾ ਕੋਈ ਉਹਦੀ ਨਜ਼ਰੇ ਕਰਮ ਨਾਲ ਨਾਨਕ ਨਦਰੀ ਨਦਰ ਨਿਹਾਲ ਸੁਚਿਆਰ ਹੋ ਗਿਆ ਹੋਵੇ, ਪਰ ਤਿੰਨ ਬੰਦੇ ਉਹ ਤੋਂ ਫਾਇਦਾ ਘੱਟ ਉਠਾਉਂਦੇ ਨੇ, ਬਲਕਿ ਉਠਾ ਨਹੀਂ ਸਕਦੇ। ਇੱਕ ਤਾਂ ਰਿਸ਼ਤੇਦਾਰ, ਮੈਂ ਅਰਜ਼ ਕਰ ਰਿਹਾ ਕਿ ਕਿਤਨਾ ਕੋਈ ਆਪਣੀ ਆਤਮਕ ਉੱਚਤਾ ਦੇ ਵਿੱਚ ਸਿਤਾਏ ਜ਼ਿੰਦਗੀ ਅੰਦਰ, ਲੈਵਲ ਆਫ ਲਾਈਫ ਅੰਦਰ, ਹਾਈਐਸਟ ਜਗ੍ਹਾ 'ਤੇ, ਪੀਕ 'ਤੇ ਪਹੁੰਚ ਗਿਆ ਹੋਵੇ, ਰੱਬੀ ਗੁਣ ਉਹਦੇ ਵਿੱਚ ਹੋਣ ਪਾਵਾਂ, ਤਿੰਨ ਪੁਰਸ਼ ਤਿੰਨ ਵਿਅਕਤੀ ਘੱਟ ਤੋਂ ਘੱਟ ਫਾਇਦਾ ਉਠਾਉਣਗੇ, ਬਲਕਿ ਬਿਲਕੁਲ ਨਹੀਂ ਉਠਾ ਸਕਦੇ। ਇਹਨਾਂ ਤੋਂ ਪਹਿਲਾ ਨੰਬਰ ਰਿਸ਼ਤੇਦਾਰਾਂ ਦਾ ਹੁੰਦਾ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਕੇ ਭਰਾ ਸੀ ਪਿਰਥੀ ਚੰਦ ਜੀ, ਕਿੰਨਾ ਕੁ ਪਛਾਣਿਆ ਉਹਨੇ। ਉਹ ਸਾਰੀ ਜ਼ਿੰਦਗੀ ਇਹ ਕਹਿੰਦੇ ਰਹੇ ਵੀ ਇਹਨਾਂ ਨੂੰ ਮੇਰੇ ਜਿੰਨੀ ਅਕਲ ਹੀ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਿਰਥੀ ਚੰਦ ਜੀ ਨੇ ਕਿੰਨਾ ਕੁ ਪਛਾਣਿਆ, ਦੁਨੀਆ ਸਜਦੇ ਕਰਦੀ ਅਤੇ ਉਹ ਉਹਨਾਂ ਨੂੰ ਠੀਕ ਨਾ ਸਮਝਦੇ। ਖੈਰ, ਇੱਕ ਤਾਂ ਉੱਚੇ ਤੋਂ ਉੱਚੇ ਬੰਦੇ ਕੋਲੋਂ ਰਿਸ਼ਤੇਦਾਰ ਨਹੀਂ ਫਾਇਦਾ ਉਠਾ ਸਕਦੇ, ਇੱਕ ਦੋਸਤ ਵੀ ਨਹੀਂ ਉਠਾ ਸਕਦੇ, ਤਾਂ ਸਾਡੇ ਨਾਲ ਹੀ ਫਿਰਦਾ ਹੈ ਇੱਕੋ, ਉੱਦਾਂ ਦੀ ਅਸੀਂ ਉੱਦਾਂ ਦਾ ਇਹ ਹੈ। ਅਤੇ ਇੱਕ ਦੁਸ਼ਮਣ ਵੀ ਨਹੀਂ ਫਾਇਦਾ ਉਠਾ ਸਕਦੇ, ਭਾਵੇਂ ਉਹਨਾਂ ਦਾ ਅੰਦਰਲਾ ਮੰਨੇ, ਪਰ ਹੋਮੇ ਦੇ ਛੋਡੇ ਉਹਨਾਂ ਨੂੰ ਸਹੀ ਤੱਕਣ ਨਹੀਂ ਦਿੰਦੇ ਕਿ ਜ਼ਰੂਰ ਵੱਡੀ ਵਿਅਕਤੀ ਹੈ। ਐਨ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨੇੜੇ ਤੋਂ ਨੇੜੇ ਵਾਲਿਆਂ ਨੇ ਵੀ ਨਹੀਂ ਪਛਾਣਿਆ, ਜੈਸਾ ਕਿ ਆਪ ਜੀ ਦੇ ਪਿਤਾ ਸਾਹਿਬ। ਕੱਲ੍ਹ ਅਸਾਂ ਇੱਕ ਸਾਖੀ ਸੁਣੀ ਹੈ ਪਿਤਾ ਦੇ ਤਪ ਦੀ, ਲੇਕਿਨ ਪਛਾਣਿਆ ਨਹੀਂ। ਕਾਲੂ ਚੰਦ ਜੀ ਨੇ ਗੋਦੀ 'ਚ ਪਾਇਆ, ਲੋਰੀਆਂ ਦਿੱਤੀਆਂ, ਪਿਆਰ ਕੀਤੇ, ਮੱਥੇ ਸੁੰਘੇ, ਲਾਡਲ ਡਾਏ, ਬੋਸੋ ਕਿਨਾਰ ਕੀਤਾ, ਲੇਕਿਨ ਪਛਾਣਿਆ ਨਹੀਂ ਕਿ ਮੇਰੇ ਘਰ ਰੱਬ ਆਇਆ ਜਿਹਦਾ ਮੈਂ ਆਪ ਵਰਦਾਨ ਲਿਆ ਸੀ। ਤੋ ਸਤਸੰਗ ਜੀ, ਇਸੇ ਤਰ੍ਹਾਂ ਹੋਰ ਗੱਲ ਹੋਇਆ ਕਰਦੀ ਹੈ, ਕੋਈ ਕਹੇ ਪੂਤਨਾ, ਕੋਹ ਕਹੇ ਬੇਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ। ਪਰ ਹੈ ਕੌਣ ਗੁਰੂ ਨਾਨਕ ਦੇਵ ਮਹਾਰਾਜ? ਭਾਈ ਗੁਰਦਾਸ ਜੀ ਨੇ ਦੱਸਿਆ ਹੌਲੀ ਹੌਲੀ ਅੱਗੇ ਲੰਘਦਾ ਗਿਆ। ਗੁਰੂ ਸਾਹਿਬ ਜੀ ਸੱਤ ਵਰੇ ਦੇ ਹੋ ਗਏ, ਸੱਤ ਵਰੇ ਦੇ ਹੋ ਗਏ। ਮਾਂ ਅਤੇ ਪਿਤਾ ਨੂੰ ਬੜਾ ਹੀ ਪਿਆਰ, ਭੈਣ ਦੇ ਚਾਉ ਅਤੇ ਲੋਰੀਆਂ ਨਾ ਮੁੱਕਣ, ਇਸ ਤਰ੍ਹਾਂ ਨਾਲ ਆਪ ਜੀ ਦੇ ਜੀਵਨ ਦੀ ਉਸਾਰੀ ਹੋ ਰਹੀ ਹੈ। ਸੱਤਵੇਂ ਵਰੇ ਤੱਕ ਮਾਤਾ ਪਿਤਾ ਨੇ ਬੜੀਆਂ ਸਕੀਮਾਂ ਬਣਾਈਆਂ ਕਿ ਇਹਦੇ ਉੱਤੇ ਰੱਜ ਕੇ ਖਰਚ ਕਰਨਾ ਹੈ ਇਹਨੂੰ ਲਾਇਕ ਬਣਾਉਣ ਲਈ। ਜੀਵਨ ਬਣਾਇਆ ਹੀ ਬਣਦੇ ਨੇ, ਪਰ ਜਿਸ ਜੀਵਨ ਨੂੰ ਇਹ ਬਣਾਉਣ ਦੀ ਫਿਕਰ ਵਿੱਚ ਨੇ, ਉਹ ਤਾਂ ਅਕਾਲ ਪੁਰਖ ਦੇ ਦਰਗਾਹਾਂ ਵੀ ਬਣਿਆ ਹੋਇਆ ਹੈ। ਪਹਿਲੇ ਬਾਬੇ ਪਾਇਆ ਬਖਸ਼ਦਾ, ਇਹਨਾਂ 'ਤੇ ਬਖਸ਼ਿਸ਼ ਪਹਿਲਾਂ ਹੀ ਹੋਈ ਹੈ। ਗੁਰੂ ਅੰਗਦ ਦੇਵ 'ਤੇ ਪਹਿਲਾਂ ਬਖਸ਼ਿਸ਼ ਨਹੀਂ ਹੋਈ, ਗੁਰੂ ਅਮਰਦਾਸ 'ਤੇ ਪਹਿਲਾਂ ਬਖਸ਼ਿਸ਼ ਨਹੀਂ ਹੋਈ, ਉਹ ਤਾਂ 72 ਵਰੇ ਗੰਗਾ ਦੇ ਭਗਤ ਬਣੇ ਰਹੇ। ਪਹਿਲਾਂ ਬਖਸ਼ਿਸ਼ ਗੁਰੂ ਨਾਨਕ ਦੇਵ 'ਤੇ ਹੋਈ, ਦੂਜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰੂ ਅਰਜਨ ਦੇਵ ਜੀ 'ਤੇ ਹੋਈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਰ ਜੋੜ ਕਲ ਸੁਜਸ ਬਖਾਣਿਓ। ਪਾਟਾਂ ਦੇ ਸਵੇਈਏ ਹੇ ਗੁਰੂ ਅਰਜਨ ਦੇਵ ਮਹਾਰਾਜ, ਤੈਂ ਜਨਮਤ, ਤੂੰ ਤਾਂ ਪੈਦਾਇਸ਼ ਗੁਰਮਤ ਅਤੇ ਬ੍ਰਹਮ ਦੀ ਪਛਾਣ ਵਾਲਾ ਹੈ। ਜਾਂ ਗੁਰੂ ਨਾਨਕ ਦੇਵ ਜੀ ਲਈ ਆਖਿਆ ਪਹਿਲਾਂ ਬਾਬੇ ਪਾਇਆ ਬਖਸ਼ਦਾ। ਤੋ ਸਤਸੰਗ ਜੀ, ਸੱਤ ਵਰੇ ਦੇ ਮਹਾਰਾਜ ਹੋ ਗਏ, ਪਿਤਾ ਨੇ ਆਖਿਆ ਕਿ ਇਹਨੂੰ ਕੋਈ ਦੁਨਿਆਵੀ ਤਾਲੀਮ ਦਵਾਈਏ, ਕੋਈ ਸਿੱਖਿਆ ਦਵਾਈਏ। ਤੋ ਸਤਸੰਗ ਜੀ, ਬੜੇ ਸ਼ਗਨ ਮਨਾ ਕੇ, ਬੜੀਆਂ ਖੁਸ਼ੀਆਂ ਨਾਲ, ਬੜੇ ਮਲਾਰਾਂ ਚਾਵਾਂ ਨਾਲ, ਅਤੇ ਆਉਣ ਵਾਲੇ ਸਮੇਂ ਦੇ ਨਕਸ਼ੇ ਬਣਾ ਕੇ, ਮੈਂ ਤਾਂ ਦਸਾਂ ਪਿੰਡਾਂ ਦਾ ਹੀ ਕਾਰਦਾਰ ਬਣਿਆ ਹਾਂ ਤ੍ਰਿਪਤਾ, ਇਹਦੇ ਉੱਤੇ ਅਸੀਂ ਖਰਚ ਕਰ ਦਈਏ, ਚੰਗੇ ਥਾਂ ਪੈਸੇ ਲਾ ਦਈਏ, ਔਲਾਦ ਉੱਤੇ ਉਹਨੂੰ ਚੰਗੀ ਬਣਾਉਣ ਲਈ ਇਨਵੈਸਟਮੈਂਟ ਕੀਤੀ ਹੋਈ ਰਕਮ ਜ਼ਾਇਆ ਨਹੀਂ ਜਾਂਦੀ ਕਦੇ। ਤੋ ਐਸੇ ਖਿਆਲ ਬਣਾ ਕੇ ਇੱਕ ਦਿਨ ਸ਼ੁਭ ਸ਼ਗਨ ਦੇਖ ਕੇ ਮਹਾਰਾਜ ਜੀ ਨੂੰ ਪਾਠਸ਼ਾਲਾ ਵਿੱਚ ਦਾਖਲ ਕਰਨ ਚਲੇ ਗਏ ਕਿ ਇਹ ਅਨਪੜ੍ਹ ਨਾ ਰਹਿ ਜਾਏ, ਇਹਦਾ ਜੀਵਨ ਬਣ ਜਾਏ। ਕਾਲੂ ਚੰਦ ਜੀ ਆਪ ਜੀ ਦੇ ਪਿਤਾ ਇਉਂ ਕੁਝ ਲੈ ਕੇ ਭੇਟਾਵਾਂ ਪੰਡਿਤ ਕੋਲ ਗਏ। ਤੋ ਸਤਸੰਗ ਜੀ ਪਾਠਸ਼ਾਲਾ ਵਿੱਚ ਜਾ ਕੇ ਬੜੇ ਆਦਰ ਅਦਬ ਇਜ਼ਾਜ਼ ਨਾਲ ਆਖਿਆ, ਪੰਡਿਤ ਜੀ ਮਹਾਰਾਜ, ਗੋਪਾਲ ਪੰਡਿਤ ਦਾ ਨਾਂ ਸੀ, ਪੰਡਿਤ ਗੋਪਾਲ ਦਾਸ, ਗੋਪਾਲ ਦਾਸ ਜੀ, ਇਹ ਮੇਰੇ ਨਾਨਕ ਚੰਦ ਨੂੰ ਆਪਣੇ ਚਰਨਾਂ ਵਿੱਚ ਬਿਠਾਓ, ਆਪਣੀ ਨਿਗਾਹ ਵਿੱਚ ਬਿਠਾਓ, ਅਤੇ ਇਹਨੂੰ ਵੀ ਬਾਕੀ ਬੱਚਿਆਂ ਵਾਂਗੂ ਕਿਰਪਾ ਕਰਕੇ ਕੁਝ ਵਿੱਦਿਆ ਪੜ੍ਹਾ ਦਿਓ, ਤੁਹਾਡਾ ਬੜਾ ਅਹਿਸਾਨ ਹੋਵੇਗਾ ਸਾਡੇ ਪਰਿਵਾਰ ਉੱਤੇ। ਇਉਂ ਕਹਿ ਕੇ ਕੁਛ ਰੇਜੇ ਅੱਗੇ ਰੱਖੇ, ਕੁਛ ਮਾਇਆ ਅੱਗੇ ਰੱਖੀ, ਅਤੇ ਗਲ ਵਿੱਚ ਸਿਹਰਾ ਪਾਇਆ, ਪ੍ਰਸ਼ਾਦ ਵਰਤਾਇਆ, ਨਾਨਕ ਨੂੰ ਉੱਥੇ ਦਾਖਲ ਕਰਕੇ ਵਾਪਸ ਆ ਗਏ। ਕਹਿੰਦੇ ਨੇ ਥੋੜ੍ਹੇ ਦਿਨ, ਥੋੜ੍ਹੇ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ, ਅਤੇ ਕਾਲੂ ਦਾ ਖਿਆਲ ਸੀ ਕਦੀ ਕਦੀ ਜਾ ਕੇ ਗੋਪਾਲ ਦਾਸ ਨੂੰ ਕਹੇ, ਇਹਦਾ ਖਿਆਲ ਰੱਖਿਓ ਜੀ, ਬੱਚੇ ਨੂੰ ਬਹਿਣਾ ਉੱਠਣਾ ਆ ਜਾਏ ਤਾਂ ਚੰਗੀ ਗੱਲ ਹੈ, ਪਛਾਣ ਸਾਡੀ, ਇਹਨੂੰ ਬਹਿਣੇ ਉੱਠਣ ਦਾ ਚੱਜ ਆਚਾਰ ਆ ਜਾਏ। ਅਸੀਂ ਬਿਰਧ ਹੋ ਰਹੇ ਹਾਂ, ਜਿੰਨਾ ਇਹ ਕੁਛ ਸਿੱਖ ਲਵੇਗਾ ਓਨਾ ਹੀ ਸੁੱਖ ਪਾਏਗਾ। ਜ਼ਮਾਨਾ ਨਾਮ ਹੈ ਮੇਰਾ ਤੋ ਮੈਂ ਸਭ ਕੋ ਸੁਣਾ ਦੂੰਗਾ, ਜ਼ਮਾਨਾ ਨਾਮ ਹੈ ਮੇਰਾ ਤੋ ਮੈਂ ਸਭ ਕੋ ਸੁਣਾ ਦੂੰਗਾ ਕਿ ਜੋ ਤਾਲੀਮ ਸੇ ਭਾਗੇ ਨਾਮ ਉਨਕਾ ਮਿਟਾ ਦੂੰਗਾ। ਜਿਹਨਾਂ ਕੌਮਾਂ 'ਚ ਇਲਮ ਨਹੀਂ ਹੁੰਦਾ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ, ਜਿਹਨਾਂ ਬੱਚਿਆਂ ਵਿੱਚ ਇਲਮ ਨਹੀਂ ਹੁੰਦਾ ਉਹ ਕਿਸੇ ਸ਼ੁਮਾਰ 'ਚ ਨਹੀਂ ਹੁੰਦੇ, ਅਤੇ ਮ੍ਰਿਤੂ ਲੋਕਾ, ਇੱਕ ਹਿੰਦੀ ਦੀ ਗੱਲ ਯਾਦ ਆ, ਅਤੇ ਮ੍ਰਿਤੂ ਲੋਕਾ ਭੂਵਿਭਾਰ ਭੂਤਾ ਮਨੁਸ਼ ਰੂਪੇਣ ਮਿਰਗਾਸ ਚਿਰੰਤਹੀ, ਪਸ਼ੂਆਂ ਦੀ ਆਦਮੀ ਦੀ ਸ਼ਕਲ ਵਿੱਚ ਮਨੁਸ਼ ਰੂਪਾ ਮਿਰਗਾਸ ਮਿਰਗਾਂ ਵਾਂਗੂ ਜਾਨਵਰਾਂ ਵਾਂਗੂ ਫਿਰਦੇ ਨੇ, ਅਤੇ ਧਰਤੀ ਦਾ ਬੋਝ ਹੀ ਹੁੰਦੇ ਨੇ। ਤੋ ਇਹਨੂੰ ਬਹਿਣਾ ਉੱਠਣਾ ਸਿਖਾ ਦਿਓ। ਸਤਸੰਗ ਜੀ ਕੁਛ ਹੀ ਦਿਨ ਹੋਏ ਸਨ, ਕੁਛ ਹੀ ਦਿਨ ਹੋਏ ਸਨ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੰਡਿਤ ਨੇ ਆਖਿਆ, ਹਿੰਦੀ ਅਤੇ ਹਿਸਾਬ ਪੜ੍ਹਾਉਣ ਲੱਗਾ, ਲੇਖੇ ਪੱਤੇ ਦੱਸਣ ਲੱਗਾ, ਖੱਤਰੀਆਂ ਦਾ ਮੁੰਡਾ ਹੈ ਇਹਨੂੰ ਕੁਛ ਲੇਖਾ ਸਿਖਾਉਣਾ, ਇਹ ਕਾਲੂ ਚੰਦ ਜੀ ਕਹਿ ਗਏ ਸਨ। ਜਿਸ ਦਿਨ ਕੁਛ ਲੇਖਾ ਪੱਤਾ ਦੱਸਣ ਲੱਗਾ, ਅਤੇ ਉਸ ਤੋਂ ਅਗਲੇ ਦਿਨ ਗੁਰੂ ਸਾਹਿਬ ਜੀ ਨੂੰ ਉਹਨੇ ਦੱਸਿਆ ਕਿ ਕੱਲ੍ਹ ਨੂੰ ਤੂੰ ਇਸ ਢੰਗ ਦੇ ਨਾਲ ਬਾਦਾਮਾਂ ਦੀਆਂ ਛਿੱਲਾਂ ਲੈ ਲਈ, ਧਿਆਨ ਨਜ਼ਰ ਆ, ਆਪ ਨੂੰ ਪਤਾ ਤਾਂ ਹੈ ਪਰ ਮੈਂ ਸੰਥਿਆ ਤਾਂ ਸੁਣਾਉਣੀ ਹੋਈ ਨਾ, ਬਾਦਾਮਾਂ ਦੀਆਂ ਛਿੱਲਾਂ ਲੈ ਕੇ ਨਾਨਕਾ ਇਹਨੂੰ ਤੀਲ ਬਾਲ ਕੇ ਅੱਗ ਲਾ ਲਈ, ਸਾੜ ਲਈ, ਜਿਸ ਵੇਲੇ ਛਿੱਲਾਂ ਦੇ ਕੋਲੇ ਬਣ ਜਾਣ ਤਾਂ ਇਹਨੂੰ ਕਿਸੇ ਕੁੰਡੀ ਵਿੱਚ ਪਾ ਕੇ ਡੰਡੇ ਦੇ ਨਾਲ ਖੂਬ ਘਸਾਈ, ਜਿਸ ਵੇਲੇ ਇਹਦਾ ਸੁਰਮਾ ਬਣ ਜਾਏ, ਪਾਊਡਰ ਬਣ ਜਾਏ, ਇਸ ਪ੍ਰਕਾਰ ਨਾਲ ਇਹਦੇ 'ਚ ਪਾਣੀ ਪਾ ਕੇ ਇਹਦੀ ਸਿਆਹੀ ਬਣਾਉਣੀ, ਕੱਲ੍ਹ ਨੂੰ ਮੈਂ ਤੈਨੂੰ ਲੇਖਾ ਦੱਸਣਾ ਹੈ ਅਤੇ ਸਿਆਹੀ ਇਸ ਕਿਸਮ ਨਾਲ ਬਣਾਏ ਪੁਰਾਣੇ ਗੁਰੂ ਗ੍ਰੰਥ ਸਾਹਿਬਾਨ ਮਹਾਰਾਜ ਦੀਆਂ ਬੀੜਾਂ ਅੰਦਰ ਬਲਕਿ ਕਰਤਾਰਪੁਰ ਵਾਲੀ ਬੀੜ ਅੰਦਰ ਨੁਸਖਾ ਵੀ ਲਿਖਿਆ ਹੋਇਆ ਜਿਸ ਸਿਆਹੀ ਨਾਲ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਨੁਸਖਾ ਵੀ ਪੁਰਾਣੇ ਗ੍ਰੰਥਾਂਕਾਰ ਇੱਦਾਂ ਕਰਦੇ ਹੁੰਦੇ ਸਨ ਪੰਡਿਤ ਨੇ ਜਦੋਂ ਦੱਸਿਆ ਸਾਡੇ ਵੇਲੇ ਵੀ ਦੱਸਦੇ ਹੁੰਦੇ ਸੀ ਮਾਸਟਰ ਬਲਕਿ ਕਲਮਾ ਘੜ ਕੇ ਦਿੰਦੇ ਹੁੰਦੇ ਸੀ ਤਾਂ ਖੈਰ ਇਸ ਤਰ੍ਹਾਂ ਨਾਲ ਤੂੰ ਛਿੱਲਾਂ ਸਾੜਨੀਆਂ ਅਤੇ ਇਸ ਨੂੰ ਘਸਾ ਕੇ ਸੁਰਮਾ ਬਣਾਉਣਾ ਪਾਣੀ ਪਾ ਕੇ ਸਿਆਹੀ ਬਣਾਉਣਾ ਇੱਦਾਂ ਦੀ ਸਿਆਹੀ ਨਾਲ ਲਿਖੀਦਾ ਹੈ ਬੱਚਿਆਂ ਇੱਦਾਂ ਦੀ ਸਿਆਹੀ ਨਾਲ ਲਿਖੀਦਾ ਗੁਰੂ ਸਾਹਿਬ ਜੀ ਘਰ ਆ ਗਏ ਅਗਲਾ ਦਿਨ ਆਇਆ ਜਮਾਤ ਵਿੱਚ ਚਲੇ ਗਏ ਸਿਆਹੀਆਂ ਦਿਖਾਓ ਬਈ ਸਾਰਿਆਂ ਨੇ ਦਿਖਾਈਆਂ ਮਾਸਟਰ ਪ੍ਰਸੰਨ ਹੋਇਆ ਨਾਨਕ ਚੰਦ ਤੂੰ ਲਿਆ ਵੇ ਸਿਆਹੀ ਇਹ ਸਿਆਹੀ ਤਾਂ ਲਗਾਏ ਨਾ ਪਰ ਉੱਠ ਕੇ ਖੜ੍ਹੇ ਹੋ ਗਏ ਇੱਦਾਂ ਜਿਵੇਂ ਅਸਗਾ ਸਮੁੰਦਰ ਵਿੱਚੋਂ ਲਹਿਰ ਖੜ੍ਹੀ ਹੋ ਜਾਂਦੀ ਉੱਠ ਕੇ ਖੜ੍ਹੇ ਹੋ ਗਏ ਗੋਪਾਲ ਦਾਸ ਨੇ ਕਿਹਾ ਨਾਨਕਾ ਤੈਨੂੰ ਮੈਂ ਕੁਝ ਆਖਿਆ ਸੀ ਕਰਕੇ ਆਇਆ ਹੈ ਚੁੱਪ ਸਿਆਹੀ ਲਿਆਇਆ ਹੈ ਚੁੱਪ ਆ ਮੇਰੇ ਕੋਲ ਗੁਰੂ ਜੀ ਚਲੇ ਗਏ ਤੂੰ ਬੋਲਦਾ ਨਹੀਂ ਮਹਾਰਾਜ ਫਿਰ ਚੁੱਪ ਸਤਸੰਗਤ ਜੀ ਮੈਨੂੰ ਆਪਣੇ ਪੜ੍ਹਨ ਦਾ ਯਾਦ ਹੈ ਦਾਸ ਦੇ ਤਾਂ ਕਿਰਪਾ ਸੀ ਇੱਕ ਸਾਡੇ ਕਲਾਸ ਫੈਲੋ ਨੂੰ ਮਾਸਟਰ ਕਹਿਣ ਲੱਗਾ ਛੁੱਟੀਆਂ ਤੋਂ ਬਾਅਦ ਜਦੋਂ ਸਕੂਲ ਗਏ ਵਰਨੈਕੁਲਰ ਫਾਈਨਲ ਦੀ ਗੱਲ ਹੈ ਜਦੋਂ ਸਕੂਲ ਗਏ ਅਤੇ ਸਾਰਿਆਂ ਨੇ ਕੰਮ ਕੀਤਾ ਹੋਇਆ ਕਿਸੇ ਨੇ 1/2 ਕਿਸੇ 1/4 ਕੁਛ ਨਾ ਕੁਛ ਤਾਂ ਕਰਕੇ ਲਿਆਏ ਜੋ ਹੋਮਵਰਕ ਸੀ ਇੱਕ ਮੁੰਡੇ ਨੇ ਕੁਛ ਨਾ ਕੀਤਾ ਅਤੇ ਮਾਸਟਰ ਨੂੰ ਜਿਹੜੇ ਉਦੋਂ ਤਕਲੀਫ ਹੋਈ ਦਾਸ ਨੂੰ ਯਾਦ ਹੈ ਹੁਣ ਇਸ ਰਾਹ ਪੈ ਕਰਕੇ ਉਸ ਜ਼ਮਾਨਾ ਯਾਦ ਆ ਗਿਆ ਆਖਣ ਲੱਗਾ ਹੁਣ ਮੈਂ ਤੈਨੂੰ ਕੀ ਆਖਾਂ 2 ਮਹੀਨੇ ਛੁੱਟੀਆਂ ਬੇਟਾ ਗੁਜ਼ਾਰਿਆ ਆਇਆ ਹੈ ਪਰ ਮੈਨੂੰ ਜੋ ਦੁੱਖ ਹੋਇਆ ਹੈ ਮੈਂ ਉਹਦਾ ਪ੍ਰਗਟਾਵਾ ਨਹੀਂ ਕਰ ਸਕਦਾ ਇਹ ਕਹਿੰਦਾ ਕਿ ਰੱਬ ਤੈਨੂੰ ਵੀ ਮਾਸਟਰ ਬਣਾਵੇ ਅਤੇ ਤੇਰਾ ਵਿਦਿਆਰਥੀ ਕੋਈ ਕੰਮ ਨਾ ਕਰਕੇ ਲਿਆਵੇ ਅਤੇ ਉਦੋਂ ਮੇਰਾ ਮੁੱਲ ਮੁੜੇਗਾ ਜੋ ਮੈਨੂੰ ਦੁੱਖ ਹੋਇਆ ਗੋਪਾਲ ਦਾਸ ਨੇ ਕਿਹਾ ਨਾਨਕਾ ਨਾਨਕਾ ਸਿਆਹੀ ਬਣਾਈ ਹੈ ਚੁੱਪ ਕੰਮ ਕੀਤਾ ਹੈ ਚੁੱਪ ਤੂੰ ਬੋਲੇਗਾ ਜੀ ਹਾਂ ਬੋਲਾਂਗਾ ਬੋਲ ਕੀ ਬੋਲਦਾ ਗੋਪਾਲ ਦਾਸ ਨੂੰ ਮਹਾਰਾਜ ਨੇ ਜੋ ਗੱਲ ਆਖੀ ਜੋ ਬਚਨ ਆਖਿਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੈਂ ਕੋਈ ਟੁੱਲ ਨਹੀਂ ਲਾ ਰਿਹਾ ਕੋਈ ਬੰਟਾ ਨਹੀਂ ਮਾਰ ਰਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦਰਜ ਹੈ ਗੱਲ ਤਾਂ ਸਾਰੀ ਇਸ ਭੰਡਾਰੇ 'ਚੋਂ ਲੈਣੀ ਹੋਈ ਨਾ ਉਹ ਵਰਤਾਈਏ ਤਾਂ ਚੰਗੀ ਗੱਲ ਹੈ ਤਾਂ ਸਤਸੰਗਤ ਜੀ ਇਹਦੇ ਵਿੱਚ ਇੱਕ ਤੁੱਕ ਲਿਖੀ ਹੈ ਗੁਰੂ ਸਾਹਿਬ ਜੀ ਨੇ ਆਪ ਨੂੰ ਵੀ ਯਾਦ ਹੋਵੇਗੀ ਮਹਾਰਾਜ ਕਹਿਣ ਲੱਗੇ ਛੋਟੀ ਉਮਰ 7 ਵਰ੍ਹਿਆਂ ਦੇ ਪੰਡਿਤ ਜੀ ਤੁਸੀਂ ਬੜੇ ਨੁਸਖੇ ਦੱਸੇ ਸਿਆਹੀਆਂ ਬਣਾਉਣ ਦੇ ਤੁਸੀਂ ਕਾਗਜ਼ਾਂ ਦੀਆਂ ਕਿਸਮਾਂ ਦੱਸੀਆਂ ਤੁਸੀਂ ਲਿਖਣ ਦੇ ਯਤਨ ਅਤੇ ਲਿਖਾਉਣ ਦੇ ਯਤਨ ਕੀਤੇ ਪਰ ਕਦੀ ਇਹ ਵੀ ਕੀਤਾ ਹੈ ਬਦਾਮਾਂ ਦੀਆਂ ਛਿੱਲਾਂ ਤਾਂ ਅੱਜ ਤੱਕ ਸਾੜਦੇ ਸੜਵਾਉਂਦੇ ਆਏ ਹੋ ਕਦੀ ਆਹ ਸਿਆਹੀ ਵੀ ਬਣਾਈ ਹੈ ਕਦੀ ਇਹ ਕਾਗਜ਼ ਵੀ ਬਣਾਇਆ ਹੈ ਇਹਦੇ ਨਾਲ ਨਾਲ ਆਹ ਵੀ ਕਰਨਾ ਚਾਹੀਦਾ ਹੈ ਕਿ ਕੱਲ੍ਹ ਮੈਂ ਦਾਸ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਦੇ ਸਾਰੇ ਹੀ ਉਪਦੇਸ਼ ਅਮਲੀ ਜ਼ਿੰਦਗੀ ਦੇ ਪ੍ਰੈਕਟੀਕਲ ਲਾਈਫ ਦੇ ਕਰਨੀ ਦੇ ਨੇ ਕਥਨੀ ਦੇ ਨੇ ਸਾਡੀਆਂ ਗੱਲਾਂ ਕਹਿਣ ਦੀਆਂ ਨੇ ਕਰਨ ਦੀਆਂ ਹੋਰ ਨੇ ਕਿਉਂਕਿ ਅਸੀਂ ਕਹਿੰਦੇ ਹਾਂ ਸਾਡੀ ਗੁਰਦੁਆਰੇ ਦੀ ਲਾਈਫ ਹੋਰ ਹੈ ਅਤੇ ਪਬਲਿਕ ਦੀ ਲਾਈਫ ਹੋਰ ਹੈ ਵਾਹਿਗੁਰੂ ਦਿਆ ਸਿੱਖਾ ਤੂੰ ਸੁਹਾਗਣ ਹੈ ਸੁਹਾਗਣ ਨਿਕੰਮੀ ਹੋਵੇਗੀ ਕੋਈ ਪਾਗਲ ਹੋਵੇਗੀ ਕੋਈ ਛੁਰੀ ਦਾ ਸਰ ਹੋਵੇਗੀ ਜਿਹੜੀ ਕਹਿ ਕੇ ਮੇਰੀ 4 ਦੀਵਾਰੀ ਘਰ ਦੀ ਲਾਈਫ ਹੋਰ ਹੈ ਅਤੇ ਬਾਹਰ ਦੀ ਲਾਈਫ ਹੋਰ ਹੈ ਗੁਰੂ ਦੇ ਸਿੱਖ ਤੂੰ ਸੁਹਾਗਣ ਹੈ ਸੁਹਾਗਣ ਕਹੇ ਤਾਂ ਜਿਵੇਂ ਪਤੀ ਸਿੱਧ ਹੋ ਜਾਂਦਾ ਹੈ ਅਤੇ ਸਿੱਖ ਕਹੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਸਿੱਧ ਹੋ ਜਾਂਦਾ ਤੇਰੀ ਲਾਈਫ ਇੱਕੋ ਹੀ ਹੈ ਤਾਂ ਇਸ ਲਈ ਗੁਰੂ ਸਾਹਿਬ ਜੀ ਦੀ ਜਿਤਨੀ ਤਾਲੀਮ ਹੈ ਉਹ ਅਮਲੀ ਤਾਲੀਮ ਹੈ ਘਰ ਵਿੱਚ ਵੀ ਉਹ ਹੋਈ ਬਾਹਰ ਵਿੱਚ ਵੀ ਉਹ ਹੋਈ ਅਸੀਂ ਕਿੱਥੇ ਖਲੋਤੇ ਹਾਂ ਜੇ ਗੁਰਪੁਰਬ ਦੇ ਹਫ਼ਤੇ ਵਿੱਚ ਥੋੜ੍ਹਾ ਹੀ ਪਤਾ ਲੱਗ ਜਾਏ ਤਾਂ ਵੀ ਚੰਗਾ ਗੁਰੂ ਸਾਹਿਬ ਜੀ ਨੇ ਆਖਿਆ ਪੰਡਿਤ ਜੀ ਗੋਪਾਲ ਦਾਸ ਜੀ ਤੁਹਾਡਾ ਧੰਨਵਾਦ ਹੈ ਪਰ ਇੱਕ ਆਹ ਸਿਆਹੀ ਵੀ ਬਣਾਇਆ ਕਰੋ ਇਹ ਕਹਿੰਦਿਆਂ ਹੀ ਮਹਾਰਾਜ ਨੇ ਰਾਗ ਅਲਾਪਿਆ ਅਤੇ ਸ੍ਰੀ ਰਾਗ ਮਹੱਲਾ ਪਹਿਲਾ ਅਲਾਪ ਕੇ ਆਪ ਨੂੰ ਦਰਗਾਹੋਂ ਹੀ ਪਹਿਲਾਂ ਬਾਬੇ ਭਗਤ ਪਾਇਆ ਬਖਸ਼ਦਾ ਇੱਕ ਗੱਲ ਆਖੀ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਇਹ ਬਚਨ ਆਖਿਆ ਉਹ ਇਹਨਾਂ ਨੂੰ ਸਿਆਹੀ ਬਣਾਉਣੀ ਦੱਸਦਾ ਗੁਰੂ ਸਾਹਿਬ ਜੀ ਉਹਨੂੰ ਦੱਸਦੇ ਨੇ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਓ ਕਰਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਪੰਡਿਤ ਹੈਰਾਨ 7 ਵਰ੍ਹਿਆਂ ਦਾ ਮੁੰਡਾ ਕਵਿਤਾ ਬੋਲੇ ਅਤੇ ਕਵਿਤਾ ਵੀ ਕੋਈ ਐਵੇਂ ਨਹੀਂ ਪਈ ਨਨਕਾਣੇ ਤੋਂ ਮਿੱਟੀ ਆਉਂਦੀ ਅਤੇ ਉੱਥੋਂ ਉਹ ਆਉਂਦਾ ਭਾਵੇਂ ਕਦੀ ਗਿਆ ਹੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖਿਆਲੀ ਪਲਾਓ ਅਤੇ ਸੁਣ ਸੁਣ ਕੇ ਅਸੀਂ ਵੀ ਆਨੰਦਿਤ ਹੁੰਦੇ ਹਾਂ। ਗੁਰੂ ਸਾਹਿਬ ਸੱਤਾਂ ਵਰਿਆਂ 'ਚ ਕਵੀ ਅਤੇ ਕਵਿਤਾ ਵੀ ਰੱਬੀ ਅਤੇ ਤੁਰ ਅੰਦਰਲੀ ਗੱਲ ਗੋਪਾਲ ਦੀਆਂ ਅੰਦਰੋਂ ਅੱਖਾਂ ਖੁੱਲੀਆਂ। ਇਹ ਤਾਂ ਜਾਗ ਪਿਆ, ਤੁਸੀਂ ਕਹਿੰਦੇ ਸੀ ਛਿੱਲਾਂ ਜਾਲ ਕੇ ਲਿਆ, ਗੁਰੂ ਸਾਹਿਬ ਕਹਿੰਦੇ ਨੇ ਜਾਲ ਮੋਹ, ਮੋਹ ਦਾ ਹੀ ਸਾਰਾ ਪਸਾਰਾ ਹੈ, ਮੋਹ ਹੀ ਬੰਦੇ ਨੂੰ ਦੁਖੀ ਕਰਦਾ ਹੈ। ਇਸ ਲਈ ਪੰਡਿਤ ਜੀ ਇੱਕ ਆਪ ਹੀ ਸਿਆਹੀ ਬਣਾਓ, ਇਨਸਾਨ ਨੂੰ ਚਾਹੀਏ ਕਿ ਮੋਹ ਨੂੰ ਜਾਲੇ, ਜਾਲ ਮੋਹ ਕਸ ਮਸ ਕਰ, ਮੋਹ ਨੂੰ ਜਾਲ ਕੇ ਇਹਨੂੰ ਕਸਾ ਕੇ, ਜਾਣੀ ਇਹਦੇ ਉੱਤੇ ਪ੍ਰੈਕਟਿਸ ਕਰਕੇ ਅਮਲੀ ਤੌਰ ਉੱਤੇ ਮੋਹ 'ਤੇ ਹਾਵੀ ਹੋ ਜਾਵੇ। ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਆਪਣੀ ਮਤ ਨੂੰ ਕਾਗਜ਼ ਬਣਾ ਕੇ ਫਿਰ ਇਹਦੇ 'ਤੇ ਪਾਓ, ਕਰਮ ਕਰ ਚਿੱਤ ਪ੍ਰੇਮ ਪ੍ਰੇਮਾ ਪਾਓ, ਪ੍ਰੇਮਾ ਭਗਤੀ ਦੇ ਕਰਮ ਉਹਦੇ ਉੱਤੇ ਲਿਖ, ਆਪਣੇ ਮਨ ਨੂੰ ਲਿਖਾਰੀ ਬਣਾ ਕੇ, ਸੁਰਤ ਨੂੰ ਕਾਗਜ਼ ਬਣਾ ਕੇ, ਮੋਹ ਨੂੰ ਸਾੜ ਕੇ ਅਤੇ ਘਸਾ ਕੇ, ਇਉਂ ਸਿਆਹੀ ਬਣਾ ਕੇ ਆਪਣਾ ਇਮਾਲਨਾਮਾ ਲਿਖ ਕੇ ਮਨਜ਼ੂਰ ਹੋਣਾ ਹੈ। ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਪਾਓ ਕਰਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਪੰਡਿਤ ਦਾ ਤਾਂ ਹੱਥ ਜੁੜ ਗਏ ਅਤੇ ਸਿਰ ਝੁਕਾ ਕੇ ਆਉਂਦਾ, ਮੈਂ ਨਹੀਂ ਪੰਡਿਤ, ਤੂੰ ਮੇਰਾ ਪੰਡਿਤ। ਕਾਲੂ ਦੇ ਘਰ ਆ ਗਿਆ ਲੈ ਕੇ ਪੁੱਤਰ ਨੂੰ। ਕਾਲੂ ਚੰਦ ਨੇ ਕਿਹਾ, ਮਹਾਰਾਜ ਛੁੱਟੀ ਹੋ ਗਈ ਪੰਡਿਤ ਜੀ। ਕਹਿੰਦੇ, ਤੇਰਾ ਪੁੱਤਰ ਤੇ ਕਾਲੂ ਮੇਰਾ ਉਸਤਾਦ ਹੈ, ਮੈਨੂੰ ਸਾਰੀ ਜ਼ਿੰਦਗੀ ਅੰਦਰ ਬੁਢਾਪੇ ਤੱਕ ਜਾਣ ਵਿੱਚ ਕਿਸੇ ਨੇ ਰੋਸ਼ਨੀ ਨਹੀਂ ਦਿੱਤੀ, ਕਿਸੇ ਨੇ ਜੁਗਤ ਨਹੀਂ ਸਮਝਾਈ, ਕਿਸੇ ਨੇ ਮੈਨੂੰ ਰਾਹ ਨਹੀਂ ਪਾਇਆ। ਤੇਰਾ ਪੁੱਤਰ ਤਾਂ ਰਹਿਨਮਾ ਹੈ, ਰਹਿਨਮਾਏ ਰਹਿਨਮਾਇਆ ਸਾਹਿਬੇ ਸੈਫੋ ਕਿਤਾਬ, ਮੈਂ ਇਹਨੂੰ ਪੜ੍ਹਾਉਣ ਦੇ ਸਮਰੱਥ ਨੇ। ਉਹ ਤਾਂ ਗੱਲ ਹਕੀਕਤ ਦੀ ਬੋਲਦਾ ਹੈ। ਪੁੱਤਰ ਘਰ ਬਹਿ ਗਿਆ, ਅਗਲੇ ਦਿਨ ਨਾ ਗਿਆ, ਹਫ਼ਤਾ ਨਾ ਗਿਆ, ਮਹੀਨਾ ਨਾ ਗਿਆ, ਤ੍ਰਿਪਤਾ ਹੈ ਕੀ ਬਣਿਆ, ਇਹਨੂੰ ਤਾਂ ਕੋਈ ਰੱਖਦਾ ਨਹੀਂ ਹੈ, ਇਹ ਕੀ ਹੋਇਆ, ਕੱਲੂ ਕੀ ਸਮਝੇ, ਤਾਂ ਇਹਨੂੰ ਪਛਾਣ ਕੀ ਹੋਣੀ ਹੈ, ਕੱਲ੍ਹ ਅਸੀਂ ਸਾਖੀ ਸੁਣੀ ਹੈ। ਤਾਂ ਸਾਧ ਸੰਗਤ ਜੀ, ਇੰਨੀ ਸਮਾਂ ਹੋ ਗਿਆ ਹੈ, ਹਟਣ ਨੂੰ ਤਾਂ ਚਿੱਤ ਨਹੀਂ ਕਰਦਾ, ਅਤੇ ਪਰ ਅਗਲਾ ਸਾਰਾ ਪ੍ਰੋਗਰਾਮ ਵੀ ਤੁਸੀਂ ਪਿਆਰ ਨਾਲ ਸੁਣਨਾ ਨਿਭਾਉਣਾ ਹੈ, ਅਤੇ ਉਤਸ਼ਾਹ ਨਾਲ ਆਇਆ ਕਰੋ। ਕਈ ਵਾਰੀ ਤਾਂ ਵੇਖੀਦਾ ਕਿ ਘੰਟਾ ਘੰਟਾ ਕੀਰਤਨ ਹੁੰਦੇ ਨੂੰ ਹੋ ਜਾਂਦਾ ਅਤੇ ਸੰਗਤ ਹਾਲੇ ਆਉਂਦੀ ਰਹਿੰਦੀ ਹੈ। ਅਤੇ ਜੇ ਆਪਦੇ ਮਾਣ ਉੱਤੇ ਦਾਸ ਇੱਦਾਂ ਕਰੇ ਅਤੇ ਤੁਸੀਂ ਇੱਕ ਘੰਟਾ ਲੇਟ ਕਈ ਆਏ ਹੋ ਅਤੇ ਅਸੀਂ ਇੱਕ ਘੰਟਾ ਲੇਟ ਹਰੀਏ, ਫਿਰ ਕੰਮ ਚੱਲ ਨਹੀਂ ਸਕਦਾ। ਇਸ ਲਈ ਸਹਿਯੋਗ ਨਾਲ ਸਾਰੇ ਕੰਮ ਚੱਲਦੇ ਨੇ। ਗੁਰੂ ਦੀ ਅਪਾਰ ਬਖਸ਼ਿਸ਼ ਹੈ, ਆਉਂਦੇ ਵਰੇ ਪੁਰਬ ਕਿਹਨੂੰ ਕਿੱਥੇ ਕਿਸ ਹਾਲਤ ਵਿੱਚ ਆਉਣਾ ਹੈ ਉਹ ਤਾਂ ਅਕਾਲ ਪੁਰਖ ਜਾਣੇ, ਪਰ ਹੁਣ ਸਾਨੂੰ ਸਾਰਿਆਂ ਨੂੰ ਇੱਥੇ ਗੁਰੂ ਨੇ ਮੌਕਾ ਦਿੱਤਾ ਹੈ, ਇਸ ਲਈ ਅਸੀਂ ਸਾਰੇ ਰਲ ਕੇ ਆਨੰਦ ਮਾਣੀਏ। ਮੈਂ ਪਹਿਲੇ ਦਿਨ ਵੀ ਇੱਕ ਪੰਜਾਬੀ ਦੀ ਸਤਰ ਆਖੀ ਸੀ, ਨੀ ਦਿਲ ਅੱਖੀਓ ਸੱਧਰ ਲਾਲ, ਕੀ ਜਾਣਾ ਮੁੜ ਲਹੇ ਕੇ ਨਾ, ਐ ਦਿਲ ਅੱਖੀਓ ਸੱਧਰ ਲਾਲ, ਕੀ ਜਾਣਾ ਮੁੜ ਲਹੇ ਕੇ ਨਾ, ਇਸ ਜੀਵਨ ਦਾ ਕੀ ਪਰਿਭਾਸ਼ਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਜਿੰਨੇ ਕੁ ਦਿਨ ਹਨ, ਜਿੰਨਾ ਕੁ ਸਮਾਂ ਮਿਲਦਾ ਹੈ, ਤਨ ਮਨ ਧਨ ਦੁਆਰਾ ਗੁਰੂ ਦੀਆਂ ਅਸੀਸਾਂ ਲਈਏ, ਸਾਡੇ ਤੇ ਵੀ ਕਿਉਂ ਦੀ ਨਿਗਾਬਾਨੀ ਹੋ ਜਾਏ ਅਤੇ ਜੀਵਨ ਸਫਲ ਹੋ ਜਾਏ। ਆਤੁਕ ਸਾਰੇ ਕਹੋ ਕਹਿ ਕੇ ਫਿਰ ਸਮਾਪਤੀ ਕੀਤੀ ਜਾਏ। ਇੱਥੋਂ ਹੀ ਕੱਲ੍ਹ ਨੂੰ ਚੱਲਾਂਗੇ, ਤਾਂ ਫਿਰ ਕੀ ਹੁੰਦਾ ਹੈ, ਉਹ ਕਾਲੂ ਚੰਦ ਜੀ ਲੈ ਲੈ ਕੇ ਗੋਪਾਲ ਦਾਸ ਪਾ ਜਾਂਦੇ ਨੇ ਅਤੇ ਉਹ ਹੱਥ ਜੋੜਦਾ, ਮੈਂ ਇਹਨੂੰ ਪੜ੍ਹਾਉਣ ਯੋਗ ਨਹੀਂ, ਇਹ ਤਾਂ ਧੁਰੇ ਪੜ੍ਹਿਆ ਹੋਇਆ ਹੈ, ਅਤੇ ਹੁਣ ਇਹਨਾਂ ਦੇ ਘਰ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ। ਕੱਲ੍ਹ ਨੂੰ ਸਹੀ ਇਸ ਤੋਂ ਅੱਗੇ ਸਮੇਂ ਸਿਰ ਤਸ਼ੀਫ ਫਰਮਾਈ ਕਰਨਾ ਜੀ, ਉਚਾਰਨ ਕਰੋ, ਮੂੰਹ ਮਿੱਠਾ ਕਰੋ।